And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਅੱਜ ਇਸ ਸੈਗਮੈਂਟ ਵਾਸਤੇ ਛੁੱਟੀ ਤੇ ਨੇ, ਸ਼ਾਮ ਵਾਲਾ ਸ਼ੋਅ ਉਹ ਕਰਨਗੇ। ਸਟੈਟਿਸਟਿਕਸ ਕੈਨੇਡਾ ਨੇ ਅੱਜ ਸਵੇਰੇ ਅਗਸਤ ਮਹੀਨੇ ਦੇ ਇਨਫਲੇਸ਼ਨ ਨੰਬਰਸ ਸਾਂਝੇ ਕੀਤੇ ਨੇ। ਮਾਹਰਾਂ ਦਾ ਮੰਨਣਾ ਸੀ ਕਿ ਅਗਸਤ ਦੇ ਵਿੱਚ ਮਹਿੰਗਾਈ ਦੀ ਦਰ ਦੇ ਵਿੱਚ ਜੋ ਵਾਧਾ ਹੈ ਉਹ 2.1% ਹੋਇਆ ਹੋਏਗਾ, ਪਰ ਅਸਲ ਦੇ ਵਿੱਚ ਵਾਧੇ ਦੀ ਦਰ ਥੋੜ੍ਹੀ ਜਿਹੀ ਹੋਰ ਸੁਸਤ ਰਹੀ ਹੈ। 2% ਇਹ ਇਨਫਲੇਸ਼ਨ ਦਾ ਨੰਬਰ ਰਿਹਾ, ਈਅਰ ਓਵਰ ਈਅਰ ਇਨਫਲੇਸ਼ਨ, ਭਾਵ ਇਹ ਕਿ ਜੇ ਪਿਛਲੇ ਸਾਲ ਦੀ ਅਗਸਤ ਦੇ ਨਾਲ ਇਸ ਸਾਲ ਦੀ ਅਗਸਤ ਦੀਆਂ ਕੀਮਤਾਂ ਕੰਪੇਅਰ ਕਰੀਏ ਤਾਂ ਓਵਰਆਲ ਕੀਮਤਾਂ ਦੇ ਵਿੱਚ 2% ਵਾਧਾ ਦਰਜ ਕੀਤਾ ਗਿਆ ਅਤੇ ਇਹ ਫਰਵਰੀ 2021 ਤੋਂ ਬਾਅਦ ਦਿਸ ਇਜ਼ ਦ ਸਲੋਐਸਟ ਪੇਸ ਆਫ ਇਨਫਲੇਸ਼ਨ। ਸਾਨੂੰ ਪਤਾ ਹੈ ਕਿ ਇਨਫਲੇਸ਼ਨ ਇੱਕ ਸਮੇਂ 'ਤੇ 8% 9% ਦੇ ਨੇੜੇ ਜਾ ਪਹੁੰਚੀ ਸੀ ਅਤੇ ਉਹਦੇ ਕਰਕੇ ਹੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਵੱਡੇ ਵਾਧੇ ਕੀਤੇ ਗਏ ਸੀ। ਸੋ ਜੋ ਮਕਸਦ ਸੀਗਾ ਇੰਟਰਸਟ ਰੇਟਸ ਦੇ ਵਿੱਚ ਵਾਧਿਆਂ ਦਾ ਉਹ ਹੁਣ ਪੂਰਾ ਹੁੰਦਾ ਪ੍ਰਤੀਤ ਹੋ ਰਿਹਾ, ਸਗੋਂ ਹੁਣ ਚਿੰਤਾ ਇਹ ਬਣ ਗਈ ਆ ਵੀ ਕਿਤੇ ਇੱਦਾਂ ਨਾ ਹੋਇਆ ਹੋਵੇ ਕਿ ਇੰਟਰਸਟ ਰੇਟਸ ਦੇ ਵਿੱਚ ਵਾਧੇ ਕੁਝ ਜ਼ਿਆਦਾ ਹੀ ਕਰ ਦਿੱਤੇ ਅਤੇ ਇਕੋਨਮੀ ਦੇ ਵਿੱਚ ਕਿਤੇ ਕੋਈ ਬਹੁਤੀ ਸੁਸਤੀ ਨਾ ਪੈ ਗਈ ਹੋਵੇ। ਕਿਉਂਕਿ ਜਦੋਂ ਤੁਸੀਂ ਇਹ 2% ਵਾਲੇ ਹੈੱਡਲਾਈਨ ਇਨਫਲੇਸ਼ਨ ਵਾਲੇ ਨੰਬਰ ਦੀ ਅੱਗੇ ਫਰਦਰ ਘੋਖ ਪੜਤਾਲ ਕਰਕੇ ਵੇਖਦੇ ਹੋ ਉਦੋਂ ਫਿਰ ਅਸਲੀ ਕਹਾਣੀ ਸਾਹਮਣੇ ਆਉਣੀ ਸ਼ੁਰੂ ਹੁੰਦੀ ਆ। ਅਜੇ ਵੀ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਇਨਫਲੇਸ਼ਨ ਦੇ ਨੰਬਰ ਦੇ ਵਿੱਚ ਉਹ ਹੈ ਮੋਰਗੇਜ ਇੰਟਰਸਟ ਅਤੇ ਰੈਂਟ। ਜਿਹੜਾ ਮੋਰਗੇਜ ਇੰਟਰਸਟ ਕੋਸਟ ਦਾ ਇੰਡੈਕਸ ਆ ਉਹ ਅਗਸਤ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 18.18% ਵਧਿਆ ਹੈ। ਹਾਲਾਂਕਿ ਪਿਛਲੇ ਸਾਲ ਉਹਦੇ ਵਿੱਚ ਕਿਤੇ ਜ਼ਿਆਦਾ ਵਾਧਾ ਹੋਇਆ ਸੀ ਉਦੋਂ ਵਿਆਜ ਦਰਾਂ ਇਕਦਮ ਜਦੋਂ ਐਲੀਵੇਟ ਹੋਈਆਂ ਸੀ, ਪਰ ਅਜੇ ਵੀ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਮੋਰਗੇਜ ਇੰਟਰਸਟ ਅਤੇ ਰੈਂਟਸ ਦਾ ਪੱਧਰ ਹੈ। ਜੇ ਉਹਨੂੰ ਮਨਫੀ ਕਰ ਲਈਏ, ਸੋ ਜਿੰਨੀ ਮਹਿੰਗਾਈ ਦੇ ਵਿੱਚ ਵਾਧਾ ਅਗਸਤ ਦੇ ਵਿੱਚ ਹੋਇਆ ਪਿਛਲੇ ਸਾਲ ਦੇ ਮੁਕਾਬਲੇ, ਜੇ ਉਹਦੇ ਵਿੱਚੋਂ ਤੁਸੀਂ ਮੋਰਗੇਜ ਇੰਟਰਸਟ ਦੀ ਕੋਸਟ ਅਤੇ ਰੈਂਟ ਨੂੰ ਮਾਈਨਸ ਕਰ ਦਿੰਦੇ ਹੋ, ਫਿਰ ਜਿਹੜੀ ਈਅਰ ਓਵਰ ਈਅਰ ਇਨਫਲੇਸ਼ਨ ਆ ਅਗਸਤ 'ਚ ਉਹ ਸਿਰਫ 1.2% ਰਹਿ ਗਈ ਆ। ਸੋ ਇਹਦਾ ਮਤਲਬ ਇਹ ਆ ਕਿ ਜਿਹੜੀ ਚੀਜ਼ ਕਰਕੇ ਜਾਂ ਕਹਿ ਲਓ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਹੋਇਆ, ਅਤੇ ਉਹ ਵਿਆਜ ਦਰਾਂ ਦਾ ਵਾਧਾ ਹੀ ਇਨਫਲੇਸ਼ਨ ਨੂੰ ਅੱਗੇ ਫਿਊਲ ਵੀ ਕਰਦਾ ਪਿਆ। ਇਹ ਅਸੀਂ ਪਿਛਲੇ ਤਕਰੀਬਨ 1.5 ਸਾਲ ਦੇ ਵਿੱਚ ਜਿਹੜੀ ਇਹ ਪ੍ਰਵਿਰਤੀ ਆ ਇਹ ਟ੍ਰੈਂਡ ਅਸੀਂ ਵੇਖਿਆ। ਸੋ ਇਹਦੇ ਕਰਕੇ ਹੁਣ ਜੇ ਦੇਖੋ ਜੇ ਮੋਰਗੇਜ ਇੰਟਰਸਟ ਕੋਸਟ ਹਟਾ ਦਈਏ, ਰੈਂਟ ਕੱਢ ਦਈਏ, ਫਿਰ ਜੇ ਇਨਫਲੇਸ਼ਨ ਸਿਰਫ 1.2% ਆ ਤਾਂ ਉਹਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਬਿਜ਼ਨਸਿਸ ਵਾਸਤੇ ਇਸ ਵੇਲੇ ਜਿਹੜੀ ਇਹ ਸਥਿਤੀ ਆ ਉਹ ਸਾਜ਼ਗਾਰ ਨਹੀਂ ਆ। ਕਈਆਂ ਨੂੰ ਲੱਗਦਾ ਹੋਏਗਾ, ਕਈ ਵਾਰੀ ਇੱਕ ਮਨ ਦੇ ਵਿੱਚ ਖਿਆਲ ਇਹ ਆਉਂਦਾ ਕਿ ਮਹਿੰਗਾਈ ਤਾਂ 2% ਵਧੀ ਵੀ ਬਹੁਤ ਜ਼ਿਆਦਾ, ਜੇ ਮਹਿੰਗਾਈ ਵਧੇ ਨਾ ਸਗੋਂ ਘਟੇ ਤਾਂ ਚੰਗੀ ਗੱਲ ਆ, ਪਰ ਜੇ ਅਸੀਂ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਜਿਹੜੇ ਪ੍ਰੋਡਿਊਸਰਸ ਹੁੰਦੇ ਨੇ, ਜਿਹੜੇ ਕੋਈ ਬਿਜ਼ਨਸਿਸ ਨੇ, ਉਹਨਾਂ ਨੂੰ ਜੇ 2% ਦੀ ਇਨਫਲੇਸ਼ਨ ਨੂੰ ਕਿਉਂ ਆਈਡੀਅਲ ਮੰਨਿਆ ਜਾਂਦਾ, ਕਿਉਂਕਿ 2% 'ਤੇ ਉਹਨਾਂ ਨੂੰ ਇਸ ਗੱਲ ਦਾ ਇਨਸੈਂਟਿਵ ਰਹਿੰਦਾ ਕਿ ਠੀਕ ਆ ਅਗਲੇ ਸਾਲ ਥੋੜ੍ਹੀ ਜਿਹੀ ਗਰੋਥ ਹੋਏਗੀ। 2% ਦੀ ਇਨਫਲੇਸ਼ਨ ਇਟ ਇੰਡਿਊਸਿਸ ਜਸਟ ਦੀ ਇਨਫ ਅਮਾਊਂਟ ਆਫ ਮੋਟੀਵੇਸ਼ਨ ਇਨ ਦੀ ਇਕੋਨਮੀ ਕਿ ਜਿਹੜਾ ਕੰਮ ਕਾਜ ਆ ਉਹ ਚੱਲਦਾ ਰਹਿ ਸਕੇ। ਪਰ ਜਦੋਂ ਇਨਫਲੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਆ ਫਿਰ ਸਾਨੂੰ ਪਤਾ ਕਿ ਮਹਿੰਗਾਈ ਕਿਸ ਤਰ੍ਹਾਂ ਲੋਕਾਂ ਵਾਸਤੇ ਜਿਉਣਾ ਦੁੱਭਰ ਕਰ ਦਿੰਦੀ ਆ, ਖਰਚੇ ਕਿਵੇਂ ਲੋਕਾਂ ਨੂੰ ਸਕੁਈਜ਼ ਕਰ ਦਿੰਦੇ ਨੇ। ਜੇ ਡਿਫਲੇਸ਼ਨ ਹੋ ਜਾਵੇ, ਭਾਵ ਇਹ ਕਿ ਜਿਹੜੀ ਚੀਜ਼ ਅੱਜ $100 ਦੀ ਮਿਲਦੀ ਆ ਉਹ ਅਗਲੇ ਸਾਲ ਜੇ 95 ਦੀ ਆ 98 ਦੀ ਹੋ ਜਾਂਦੀ ਆ ਤਾਂ ਉਹਦੇ ਨਾਲ ਕੀ ਹੋਣਾ ਕਿ ਜਿਹੜੇ ਬਿਜ਼ਨਸਿਸ ਦਾ ਇਨਸੈਂਟਿਵ ਆ ਉਹ ਜਾਂਦਾ ਲੱਗਣਾ। ਸੋ ਇਸ ਕਰਕੇ ਡਿਫਲੇਸ਼ਨ ਇਕੋਨਮੀ ਵਾਸਤੇ ਚੰਗੀ ਨਹੀਂ, ਬਹੁਤ ਜ਼ਿਆਦਾ ਇਨਫਲੇਸ਼ਨ ਵੀ ਚੰਗੀ ਨਹੀਂ। ਤਾਂਹੀਓ ਜਿਹੜਾ ਟਾਰਗੇਟ ਰੇਟ ਆ ਬੈਂਕ ਆਫ ਕੈਨੇਡਾ ਨੇ ਉਹ 2% 'ਤੇ ਰੱਖਿਆ ਹੋਇਆ ਅਤੇ ਫਾਈਨਲੀ ਅਗਸਤ ਮਹੀਨੇ ਦੇ ਵਿੱਚ ਉਹ 2% ਵਾਲਾ ਜਿਹੜਾ ਨੰਬਰ ਆ ਈਅਰ ਓਵਰ ਈਅਰ ਉਹ ਅਚੀਵ ਹੋਇਆ। ਜੇ ਇਹਦੇ ਵਿੱਚੋਂ ਸਭ ਤੋਂ ਵੱਡਾ ਰੀਜ਼ਨ ਕੀ ਰਿਹਾ ਜਿਹਦੇ ਵਿੱਚ ਕਿ ਜਿਹਦੇ ਕਰਕੇ ਇਨਫਲੇਸ਼ਨ ਥੋੜ੍ਹੀ ਕੂਲ ਹੋਈ ਆ, ਇੱਕ ਤਾਂ ਗੈਸ ਦੀਆਂ ਪ੍ਰਾਈਸਿਸ ਘਟੀਆਂ ਨੇ। ਜੇ ਅਸੀਂ ਗੈਸੋਲੀਨ ਦੀਆਂ ਪ੍ਰਾਈਸਿਸ ਐਕਸਕਲੂਡ ਕਰਕੇ ਵੇਖੀਏ ਤਾਂ ਫਿਰ ਇਨਫਲੇਸ਼ਨ 2.2% ਰਹੀ ਹੈ ਅਗਸਤ ਦੇ ਵਿੱਚ। ਜਿਹੜੇ ਅਗੇਨ ਲਾਰਜੈਸਟ ਕੰਟਰੀਬਿਊਟਿੰਗ ਫੈਕਟਰ ਜਿਵੇਂ ਆਪਾਂ ਗੱਲ ਕੀਤੀ ਆ ਕਿ ਮੋਰਗੇਜ ਇੰਟਰਸਟ ਕੋਸਟ ਅਤੇ ਰੈਂਟ ਰਿਹਾ, ਜੇ ਮੰਥ ਓਵਰ ਮੰਥ ਵੇਖੀਏ, ਸੋ ਇਹ ਤਾਂ ਜਿਹੜਾ 2% ਵਾਲਾ ਨੰਬਰ ਆ ਇਹ ਤਾਂ ਅਗਸਤ 2023 ਦੇ ਨਾਲ ਕੰਪੇਅਰ ਕੀਤਾ ਨਾ ਪਿਛਲੇ ਅਗਸਤ ਨੂੰ, ਸੋ ਇੱਕ ਸਾਲ ਦੇ ਵਿੱਚ ਕਿੰਨਾ ਫਰਕ ਪਿਆ। ਪਰ ਜੇ ਮੰਥ ਓਵਰ ਮੰਥ ਵੇਖਦੇ ਹਾਂ ਤਾਂ ਜੁਲਾਈ ਦੇ ਮੁਕਾਬਲੇ ਅਗਸਤ ਦੇ ਵਿੱਚ ਓਵਰਆਲ ਕੀਮਤਾਂ ਦੇ ਵਿੱਚ 0.2% ਗਿਰਾਵਟ ਦਰਜ ਕੀਤੀ ਗਈ ਆ। ਅਤੇ ਜਿਹੜੇ ਗਿਰਾਵਟ ਦੇ ਮੰਥਲੀ ਡਿਕਲਾਈਨ ਪਿੱਛੇ ਰੀਜ਼ਨਸ ਕੀ ਨੇ, ਏਅਰ ਟਰਾਂਸਪੋਰਟੇਸ਼ਨ ਦੀ ਕੋਸਟ ਘਟੀ ਹੈ, ਗੈਸੋਲੀਨ ਸਸਤੀ ਹੋਈ ਹੈ, ਕਲੋਦਿੰਗ ਅਤੇ ਫੁੱਟਵੇਅਰ ਅਤੇ ਟੂਰਸ ਐਂਡ ਟਰੈਵਲਸ ਇਹਦੀ ਜਿਹੜੀ ਲਾਗਤ ਹੈ ਉਹ ਘਟੀ ਹੈ। ਗੈਸ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਅਗਸਤ ਦੇ ਵਿੱਚ 5.1% ਘਟੀਆਂ ਨੇ ਅਤੇ ਪਿਛਲੇ ਸਾਲ ਵੈਸੇ ਅਗਸਤ ਦੇ ਵਿੱਚ ਗੈਸ ਪ੍ਰਾਈਸਿਸ ਬਹੁਤ ਜ਼ਿਆਦਾ ਵਧੀਆਂ ਸੀ ਅਤੇ ਐਤਕੀ ਗੈਸ ਪ੍ਰਾਈਸਿਸ ਦੇ ਵਿੱਚ ਕਟੌਤੀ ਹੋ ਗਈ ਆ ਇਸ ਕਰਕੇ ਜਿਹੜਾ ਉਹ ਬੇਸ ਈਅਰ ਇਫੈਕਟ ਆ ਉਹਨੇ ਵੀ ਔਗਸਟ ਮਹੀਨੇ ਦੀ ਜਿਹੜਾ ਹੈੱਡਲਾਈਨ ਇਨਫਲੇਸ਼ਨ ਨੰਬਰ ਆ ਉਹਨੂੰ 2% 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਇੱਕ ਹੋਰ ਇੰਟਰਸਟਿੰਗ ਪੈਟਰਨ ਜਿਹੜਾ ਵੇਖਣ ਨੂੰ ਮਿਲਿਆ ਨੋਰਮਲੀ ਔਗਸਟ ਦੇ ਵਿੱਚ ਪ੍ਰਾਈਸਿਸ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਹੋਇਆ ਕਰਦਾ ਕਿਉਂਕਿ ਬੈਕ ਟੂ ਸਕੂਲ ਦੀ ਸ਼ੋਪਿੰਗ ਵਾਲਾ ਸੀਜ਼ਨ ਹੁੰਦਾ ਉਹ ਡਿਮਾਂਡ ਵਧੀ ਹੁੰਦੀ ਆ ਉਦੋਂ ਪਰ ਅਜਿਹਾ 1971 ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਅਗਸਤ ਦੇ ਵਿੱਚ ਮੰਥ ਓਵਰ ਮੰਥ ਪ੍ਰਾਈਸਿਸ ਘਟੀਆਂ ਹੋਣ ਨਹੀਂ ਤਾਂ ਆਮ ਤੌਰ 'ਤੇ ਜੁਲਾਈ ਦੇ ਮੁਕਾਬਲੇ ਅਗਸਤ ਦੇ ਵਿੱਚ ਪ੍ਰਾਈਸਿਸ ਥੋੜ੍ਹੀਆਂ ਜਿਹੀਆਂ ਵੱਧ ਹੋਈਆਂ ਹੁੰਦੀਆਂ ਨੇ ਪਰ ਇਹ ਹੁਣ ਤੁਸੀਂ ਦੇਖ ਲਓ ਵੀ 1971 ਤੋਂ ਬਾਅਦ ਦਿਸ ਇਜ਼ ਫੋਰ ਦਾ ਫਸਟ ਟਾਈਮ ਕਿ 53 ਸਾਲ ਮਗਰੋਂ ਕਿ ਅਜਿਹਾ ਇੱਕ ਪੈਟਰਨ ਨੋਟ ਕੀਤਾ ਗਿਆ ਕਿ ਔਗਸਤ ਦੇ ਵਿੱਚ ਮੰਥ ਓਵਰ ਮੰਥ ਪ੍ਰਾਈਸਿਸ ਘਟੀਆਂ ਹੋਣ ਸੋ ਇਹ ਵੀ ਇੱਕ ਇਸ ਗੱਲ ਵੱਲ ਇਸ਼ਾਰਾ ਕਰਦਾ ਕਿ ਇਸ ਵੇਲੇ ਇਕਨੋਮਿਕ ਕੰਡੀਸ਼ਨ ਅਤੇ ਲੋਕਾਂ ਵਾਸਤੇ ਖਰਚੇ ਕਰਨੇ ਕਿੰਨੇ ਮੁਸ਼ਕਲ ਹੋਏ ਪਏ ਨੇ ਬਾਵਜੂਦ ਇਸ ਦੇ ਕਿ ਅਜੇ ਥੋੜ੍ਹੇ ਜਿਹੇ ਰੇਟ ਕੱਟਸ ਬੈਂਕ ਆਫ ਕੈਨੇਡਾ ਵੱਲੋਂ ਕਰ ਵੀ ਦਿੱਤੇ ਗਏ ਨੇ ਵੈਸੇ ਵੀ ਐਤਕੀ ਜਿਹੜਾ ਫੁੱਟਵੇਅਰ ਦੀ ਪ੍ਰਾਈਸਿਸ ਨੇ ਜਾਂ ਫਿਰ ਜਿਹੜਾ ਹੋਰ ਕਲੋਦਿੰਗ ਹੈ ਔਗਸਤ ਦੇ ਵਿੱਚ ਰੀਟੇਲਰਸ ਨੇ ਉੱਥੇ ਕਈ ਵੱਡੇ ਡਿਸਕਾਊਂਟਸ ਦਿੱਤੇ ਹੋਏ ਸੀ ਸੋ ਜਿਨ੍ਹਾਂ ਲੋਕਾਂ ਨੇ ਸ਼ੋਪਿੰਗ ਵਗੈਰਾ ਕੀਤੀ ਆ ਉਹ ਕਈ ਇਸ ਗੱਲ ਨੂੰ ਤਸਦੀਕ ਕਰਦੇ ਨੇ ਦੈਟ ਦੇਅਰ ਵਰ ਅ ਲੋਟ ਆਫ ਗੁੱਡ ਡੀਲਸ ਟੂ ਬੀ ਹੈਡ ਅਜੇ ਵੀ ਬਹੁਤ ਵੱਡੇ ਚੋਖੇ ਡਿਸਕਾਊਂਟਸ ਨੇ ਜਿਹੜੇ ਕਿ ਰੀਟੇਲ ਸਟੋਰਸ 'ਤੇ ਕਲੋਦਿੰਗ ਅਤੇ ਫੁੱਟਵੇਅਰ 'ਤੇ ਖਾਸ ਤੌਰ 'ਤੇ ਦਿੱਤੇ ਜਾ ਰਹੇ ਨੇ ਬਾਕੀ ਜੇ ਖਾਣ ਪੀਣ ਦੀ ਵਸਤਾਂ ਦੀ ਗੱਲ ਕਰੀਏ ਤਾਂ ਗਰੋਸਰੀ ਦੀਆਂ ਕੀਮਤਾਂ ਈਅਰ ਓਵਰ ਈਅਰ 2.4% ਵੱਧ ਗਈਆਂ ਨੇ ਇਹਦੇ ਪਿੱਛੇ ਵੀ ਬੇਸ ਈਅਰ ਇਫੈਕਟ ਨੂੰ ਇੱਕ ਕਾਰਨ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਕੀਮਤਾਂ ਦੇ ਵਿੱਚ ਥੋੜ੍ਹੀ ਕਟੌਤੀ ਹੋਈ ਸੀ ਜਦੋਂ ਉਹਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਲ ਦਰ ਸਾਲ ਜਿਹੜੀ ਗਰੋਸਰੀ ਪ੍ਰਾਈਸਿਸ ਨੇ ਉਹ 2.4% ਵਧੀਆਂ ਨੇ ਪਰ ਜੇ ਮੰਥ ਓਵਰ ਮੰਥ ਵੇਖੀਏ ਸੋ ਜੇ ਜੁਲਾਈ ਦੇ ਨਾਲ ਕੰਪੇਅਰ ਕਰੀਏ ਅਗਸਤ ਨੂੰ ਤਾਂ ਜੁਲਾਈ ਦੇ ਵਿੱਚ ਅਗਸਤ ਦੇ ਵਿੱਚ ਜੁਲਾਈ ਦੇ ਮੁਕਾਬਲੇ ਗਰੋਸਰੀ ਪ੍ਰਾਈਸਿਸ ਦੇ ਵਿੱਚ 0.2% ਦੀ ਗਿਰਾਵਟ ਦਰਜ ਕੀਤੀ ਗਈ ਆ ਸੋ ਆਈ ਥਿੰਕ ਇਹਦੇ ਵਿੱਚੋਂ ਮੇਨ ਟੇਕ ਅਵੇ ਤਾਂ ਗੱਲ ਇਹ ਆ ਕਿ ਓਵਰਆਲ ਹੈੱਡਲਾਈਨ ਇਨਫਲੇਸ਼ਨ 2% ਪਰ ਜੇ ਉਹਦੇ ਵਿੱਚੋਂ ਮੋਰਗੇਜ ਇੰਟਰਸਟ ਅਤੇ ਰੈਂਟ ਨੂੰ ਮਨਫੀ ਕਰ ਦਈਏ ਫਿਰ ਇਨਫਲੇਸ਼ਨ ਸਿਰਫ 1.2% ਰਹਿ ਜਾਂਦੀ ਆ ਅਤੇ ਉਸ ਇਨਫਲੇਸ਼ਨ ਦੇ ਨੰਬਰ ਦਾ 1.2% ਰਹਿਣਾ ਉਹ ਇਕੋਨਮੀ ਵਾਸਤੇ ਕੋਈ ਬਹੁਤੀ ਵਧੀਆ ਖਬਰ ਨਹੀਂ ਇਸੇ ਕਰਕੇ ਹੁਣ ਗੱਲ ਇਹ ਛਿੜ ਪਈ ਆ ਕਿ ਮੇ ਬੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਵਿੱਚ ਹੁਣ ਹੋਰ ਵੱਡੀਆਂ ਕਟੌਤੀਆਂ ਕੀਤੀਆਂ ਜਾਣ ਅਗਲੀ ਜਿਹੜੀ ਮੀਟਿੰਗ ਆ ਉਹ ਅਕਤੂਬਰ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਜਿਹੜੀ ਨੈਕਸਟ ਮੀਟਿੰਗ ਹੋਣੀ ਆ ਉਹ ਦਸੰਬਰ 'ਚ ਹੋਣੀ ਆ ਸੋ ਇਹ ਹੋ ਸਕਦਾ ਕਿ ਅਕਤੂਬਰ ਵਾਲੀ ਮੀਟਿੰਗ ਦੇ ਵਿੱਚ ਮੇ ਬੀ ਅੱਧੇ ਪੁਆਇੰਟ ਦਾ ਕੱਟ ਕੀਤਾ ਜਾਵੇ 0.50 ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਵੀ ਵੀਕਐਂਡ 'ਤੇ ਇਸ ਗੱਲ ਵੱਲ ਥੋੜ੍ਹਾ ਜਿਹਾ ਇਸ਼ਾਰਾ ਜ਼ਰੂਰ ਕੀਤਾ ਪਰ ਜਿਹੜੇ ਆਹ ਨੰਬਰਸ ਨੇ ਇਹ ਇਸ ਗੱਲ ਦੀ ਹਾਮੀ ਜ਼ਰੂਰ ਭਰਦੇ ਨੇ ਅੱਛਾ ਇਸ ਚੀਜ਼ ਨੂੰ ਇਨਫਲੂਐਂਸ ਕਰੇਗੀ ਇੱਕ ਹੋਰ ਪਹਿਲੂ ਯੂ ਐਸ ਦੇ ਵਿੱਚ ਫੈਡਰਲ ਰਿਜ਼ਰਵ ਦੀ ਜਿਹੜੀ ਮੀਟਿੰਗ ਆ ਉਹ ਸ਼ੁਰੂ ਹੋ ਰਹੀ ਆ ਅੱਜ ਤੋਂ ਅਤੇ ਫੈਡਰਲ ਰਿਜ਼ਰਵ ਵੱਲੋਂ ਵੀ ਕੱਲ੍ਹ ਨੂੰ ਵਿਆਜ ਦਰ ਦੇ ਵਿੱਚ ਕਟੌਤੀ ਕੀਤੀ ਜਾਣੀ ਆ ਸਵਾਲ ਹੁਣ ਇਹ ਬਣਿਆ ਹੋਇਆ ਕਿ ਅਮਰੀਕਾ ਵਾਲੇ ਵਿਆਜ ਦਰ ਦੇ ਵਿੱਚ ਕਟੌਤੀ ਕਰਦੇ ਕਿੰਨੀ ਨੇ 0.25% ਔਰ 0.5% ਅੱਧਾ ਪੁਆਇੰਟ ਕਟਾਉਂਦੇ ਨੇ ਜਾਂ ਕੁਆਟਰ ਪੁਆਇੰਟ ਅਜੇ ਤੱਕ ਯੂ ਐਸ ਦੇ ਵਿੱਚ ਵਿਆਜ ਦਰ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ ਆ ਸੋ ਜਿਵੇਂ ਕੈਨੇਡਾ ਦੇ ਵਿੱਚ ਤਾਂ 3 ਰੇਟ ਕੱਟ ਕੀਤੇ ਜਾ ਚੁੱਕੇ ਨੇ ਪਰ ਅਮਰੀਕਾ ਦੇ ਵਿੱਚ ਹੁਣ ਤਕਰੀਬਨ ਪਿਛਲੇ 4 ਸਾਲ ਦੇ ਵਿੱਚ ਕੋਈ ਰੇਟ ਕੱਟ ਹੋਇਆ ਹੀ ਨਹੀਂ ਰੇਟ ਵਧੇ ਹੀ ਨੇ ਉਸ ਤੋਂ ਬਾਅਦ ਫਿਰ ਰੇਟਸ ਨੂੰ ਹੋਲਡ ਕਰ ਲਿਆ ਗਿਆ ਸੀ ਹੁਣ ਕੱਲ੍ਹ ਨੂੰ ਜੇ ਯੂ ਐਸ ਫੈਡਰਲ ਰਿਜ਼ਰਵ ਵਾਲੇ ਅੱਧਾ ਪੁਆਇੰਟ ਕੱਟ ਕਰ ਦਿੰਦੇ ਨੇ ਤਾਂ ਉਹਦੇ ਨਾਲ ਕੈਨੇਡਾ ਵਾਸਤੇ ਵੀ ਇੱਕ ਕਹਿ ਲਓ ਇਨਸੈਂਟਿਵ ਹੋ ਜਾਣਾ ਕਿ ਰੇਟ ਦੇ ਵਿੱਚ ਵੱਡੀ ਕਟੌਤੀ ਦੀ ਗੁੰਜਾਇਸ਼ ਹੋਰ ਪ੍ਰਬਲ ਹੋ ਜਾਏਗੀ ਸੋ ਸਾਰੀਆਂ ਚੀਜ਼ਾਂ ਵੇਖਦੇ ਹਾਂ ਜੀ ਬਾਕੀ ਜਿਹੜਾ ਗੈਸੋਲੀਨ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਆ ਪਿਛਲੇ ਮਹੀਨੇ ਦੇ ਵਿੱਚ ਜੋ ਦਰਜ ਕੀਤੀ ਗਈ ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਰੀਜ਼ਨ ਇੱਕ ਤਾਂ ਇਹੀ ਹੈ ਵੀ ਡਿਮਾਂਡ ਥੋੜ੍ਹੀ ਘਟੀ ਰਹੀ ਉਨੀ ਜ਼ਿਆਦਾ ਮਜ਼ਬੂਤ ਡਿਮਾਂਡ ਨਹੀਂ ਰਹੀ ਜਿੰਨੀ ਕਿ ਐਕਸਪੈਕਟਿਡ ਸੀ ਦੂਜੀ ਗੱਲ ਕਰੂਡ ਆਇਲ ਦੀਆਂ ਕੀਮਤਾਂ ਗਲੋਬਲੀ ਉਹਨਾਂ ਦੇ ਵਿੱਚ ਵੀ ਗਿਰਾਵਟ ਆਈ ਆ ਜਿਹੜਾ ਕਰੂਡ ਆਇਲ ਦਾ ਬੈਰਲ ਪਹਿਲਾਂ $80 ਤੋਂ ਵੀ ਉੱਪਰ ਟ੍ਰੇਡ ਕਰਦਾ ਪਿਆ ਸੀ ਉਹਦੀ ਹੁਣ ਕੀਮਤ ਦੇ ਵਿੱਚ ਉਹ $70 ਪਰ ਬੈਰਲ ਅੱਜ ਕਰੂਡ ਦੀ ਕੀਮਤ ਪਹੁੰਚੀ ਹੋਈ ਆ ਸੋ ਕਰੂਡ ਦੀਆਂ ਘਟੀਆਂ ਹੋਈਆਂ ਕੀਮਤਾਂ ਨੇ ਵੀ ਗੈਸੋਲੀਨ ਦੀਆਂ ਕੀਮਤਾਂ ਨੂੰ ਘਟਾਇਆ ਅਤੇ ਗੈਸੋਲੀਨ ਦੀਆਂ ਘੱਟ ਹੋਈਆਂ ਕੀਮਤਾਂ ਨੇ ਇਨਫਲੇਸ਼ਨ ਦੇ ਉੱਪਰ ਜਿਹੜਾ ਡਾਊਨਵਰਡ ਪ੍ਰੈਸ਼ਰ ਆ ਉਹ ਜ਼ਰੂਰ ਪਾਇਆ ਹੁਣ ਇਹ ਨੰਬਰ ਨੇ ਸਾਰੇ ਈਅਰ ਓਵਰ ਈਅਰ ਜਾਂ ਮੰਥ ਓਵਰ ਮੰਥ ਪਰ ਇਹ ਗੱਲ ਵੀ ਯਾਦ ਰੱਖਣੀ ਜ਼ਰੂਰੀ ਆ ਕਿ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਪ੍ਰੀ ਪੈਂਡੈਮਿਕ ਲੈਵਲ ਦੇ ਨਾਲ ਜੇ 2019 ਦੇ ਨਾਲ ਕੰਪੇਅਰ ਕਰੀਏ ਤਾਂ ਫਿਰ ਜਿਹੜੀ ਮਹਿੰਗਾਈ ਦਾ ਇਹ ਨੰਬਰ ਆ ਇਹਦੇ ਵਿੱਚ 24-25% ਵਾਧਾ ਹੋ ਚੁੱਕਾ ਜਿਹੜੀਆਂ ਵਸਤਾਂ ਜਿੰਨੇ ਦੀਆਂ ਤੁਹਾਨੂੰ 2019 ਦੇ ਵਿੱਚ 5 ਸਾਲ ਪਹਿਲਾਂ ਮਿਲਦੀਆਂ ਸੀ, ਹੁਣ ਜਿਹੜੀਆਂ ਕੀਮਤਾਂ ਨੇ ਉਹਦੇ ਨੇੜੇ ਤੇੜੇ ਵੀ ਨਹੀਂ ਹੈਗੀਆਂ। ਸੋ ਇੱਕ ਜਿਹੜਾ ਨਵੀਂ ਬੇਸ ਲਾਈਨ ਆ ਉਹ ਜ਼ਰੂਰ ਐਸਟੈਬਲਿਸ਼ ਹੋ ਚੁੱਕੀ ਆ, ਪਰ ਜਿਹੜਾ ਈਅਰ ਓਵਰ ਈਅਰ ਪ੍ਰਾਈਸਿਸ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਸੀ ਉਹਨੂੰ ਹੁਣ ਥੋੜ੍ਹੀ ਜਿਹੀ ਠੱਲ ਜ਼ਰੂਰ ਪਈ ਆ, ਅਤੇ ਬੈਂਕ ਆਫ ਕੈਨੇਡਾ ਦੇ 2% ਦੇ ਈਅਰ ਓਵਰ ਈਅਰ ਟਾਰਗੇਟ 'ਤੇ ਇਨਫਲੇਸ਼ਨ ਆਖਰਕਾਰ ਹੁਣ ਅਗਸਤ ਦੇ ਵਿੱਚ ਪਹੁੰਚ ਗਈ ਆ, ਅਤੇ ਇਹ ਫਰਵਰੀ 2021 ਤੋਂ ਬਾਅਦ ਇਨਫਲੇਸ਼ਨ ਦਾ ਸਭ ਤੋਂ ਛੋਟਾ ਨੰਬਰ ਹੈ। ਸੋ ਦੈਟਸ 3.5 ਸਾਲ ਤੋਂ ਵੀ ਵੱਧ ਸਮੇਂ ਤੋਂ ਬਾਅਦ ਹੁਣ ਅਸੀਂ ਆਖਰਕਾਰ 2% ਵਾਲੇ ਨੰਬਰ 'ਤੇ ਪਹੁੰਚੇ ਹਾਂ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਇੱਧਰ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਜੀ ਗੈਸ ਕੱਲ੍ਹ 11 ਸੈਂਟ ਵੱਧ ਗਈ। ਸੋ ਜੀ ਇਹ ਅਗਸਤ ਦੇ ਨੰਬਰ ਨੇ ਜਿਹੜੇ ਸਟੇਟ ਕੈਨੇਡਾ ਨੇ ਸਾਂਝੇ ਕੀਤੇ ਨੇ, ਜਾਰੀ ਕੀਤੇ ਨੇ। ਦੀਜ਼ ਆਰ ਨੰਬਰਸ ਫੋਰ ਦੀ ਮੰਥ ਆਫ ਆਗਸਟ। ਅਤੇ ਜਿਹੜਾ ਸਤੰਬਰ ਦਾ ਇਨਫਲੇਸ਼ਨ ਦਾ ਡੇਟਾ ਹੋਏਗਾ ਉਹ ਅਕਤੂਬਰ 'ਚ ਆਏਗਾ। ਹੁਣ ਜਿਹੜੀ ਕੱਲ੍ਹ ਪ੍ਰਾਈਸ ਵਧੀ ਆ, ਉਹਨਾਂ ਨੇ ਇਹ ਦੇਖਣਾ ਵੀ ਓਵਰਆਲ ਓਵਰ ਦਾ ਕੋਰਸ ਆਫ ਦਾ ਮੰਥ ਐਵਰੇਜ ਪ੍ਰਾਈਸ ਕਿੰਨੀ ਰਹੀ, ਓਵਰ ਦਾ ਕੋਰਸ ਆਫ ਦਾ ਮੰਥ ਨੈਸ਼ਨਲੀ ਐਵਰੇਜ ਪ੍ਰਾਈਸ ਕਿੰਨੀ ਰਹੀ। ਸੋ ਆਫ ਕੋਰਸ ਰੀਜਨਲ ਡਿਫਰੈਂਸਿਸ ਜ਼ਰੂਰ ਹੋਇਆ ਕਰਦੇ ਨੇ, ਪਰ ਓਵਰਆਲ ਅਗਸਤ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਨੇ ਉਹ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈਆਂ ਨੇ। ਅੱਛਾ, ਜਿਹੜਾ ਨੈਸ਼ਨਲ ਇਨਫਲੇਸ਼ਨ ਨੰਬਰ ਆ 2%, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਗਸਤ ਦੇ ਵਿੱਚ ਮਹਿੰਗਾਈ ਦੀ ਦਰ ਵਿੱਚ 2.4% ਵਾਧਾ ਹੋਇਆ। ਸੋ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਵਾਧਾ ਇੱਥੇ BC ਦੇ ਵਿੱਚ ਦਰਜ ਕੀਤਾ ਗਿਆ ਹੈ। BC ਦੇ ਬਾਰੇ ਅਤੇ ਆਪਣੀ ਇੱਥੇ ਸਥਾਨਕ ਜੋ ਕੁਝ ਇਸ਼ੂਜ਼ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਹੈ, ਪਰ ਪਹਿਲਾਂ ਕੁਇਕਲੀ ਜਿਹੜੇ ਕੱਲ੍ਹ 2 ਬਾਏ ਇਲੈਕਸ਼ਨ ਹੋਏ ਨੇ ਉਹਨਾਂ ਵਾਲੀ ਜਿਹੜੀ ਜਾਣਕਾਰੀ ਉਹ ਜ਼ਰੂਰ ਨਿਬੇੜ ਲਈਏ ਫਟਾਫਟ। 2 ਬਾਏ ਇਲੈਕਸ਼ਨ ਸੀਗੇ ਫੈਡਰਲ ਪੱਧਰ 'ਤੇ, ਇੱਕ ਮੈਨੀਟੋਬਾ ਦੀ ਸੀਟ 'ਤੇ ਅਤੇ ਇੱਕ ਮੌਂਟਰੀਅਲ ਵਾਲੀ ਸੀਟ 'ਤੇ। ਮੈਨੀਟੋਬਾ ਵਾਲੀ ਸੀਟ NDP ਦੀ ਸੇਫ ਸੀਟ ਮੰਨੀ ਜਾਂਦੀ ਆ, NDP ਵਾਲੇ ਉਹ ਸੀਟ ਜਿੱਤ ਗਏ ਨੇ। ਪਰ ਜਿਹੜੀ ਮੌਂਟਰੀਅਲ ਦੇ ਇਲਾਕੇ ਵਾਲੀ ਸੀਟ ਸੀ ਉੱਥੇ ਕੱਲ੍ਹ ਬਲੌਕ ਕਿਊਬੈਕਵਾ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਇਹ ਸੀਟ ਲਿਬਰਲਸ ਦੀ ਰਵਾਇਤੀ ਤੌਰ 'ਤੇ ਸੇਫ ਸੀਟ ਹੋਇਆ ਕਰਦੀ ਸੀ ਕਹਿ ਲਓ। ਇਸ ਤੋਂ ਇੱਥੋਂ ਇਸ ਸੀਟ ਤੋਂ ਪਹਿਲਾਂ ਡੇਵਿਡ ਲਮੈਟੀ ਪਿਛਲੇ 3 ਇਲੈਕਸ਼ਨ ਜਿੱਤਦੇ ਰਹੇ ਨੇ। ਡੇਵਿਡ ਲਮੈਟੀ ਉਹੀ ਨੇ ਜਿਹੜੇ ਕਿ ਪਹਿਲਾਂ ਕੈਨੇਡਾ ਦੇ ਜਸਟਿਸ ਮਿਨਿਸਟਰ ਹੋਇਆ ਕਰਦੇ ਸੀ, ਅਤੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਕੈਬਿਨੇਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਉਹ ਤੋਂ ਮਗਰੋਂ ਫਿਰ ਡੇਵਿਡ ਲਮੈਟੀ ਨੇ ਸਿਆਸਤ ਤੋਂ ਹੀ ਆਪਣੇ ਆਪ ਨੂੰ ਲਾਂਭੇ ਕਰ ਲਿਆ ਸੀ। ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ, MP ਦੀ ਆਪਣੀ ਸੀਟ ਵੀ ਛੱਡਤੀ ਸੀ, ਤਾਂ ਕਰਕੇ ਇਹ ਜ਼ਿਮਨੀ ਚੋਣ ਹੋਈ ਆ। ਅਤੇ ਮੌਂਟਰੀਅਲ ਦੇ ਇਲਾਕੇ ਦੇ ਵਿੱਚ ਜਸਟਿਨ ਟਰੂਡੋ ਦੀ ਰਾਈਡਿੰਗ ਵੀ ਇੱਥੋਂ ਕੋਈ ਬਹੁਤੀ ਦੂਰ ਨਹੀਂ ਆ। ਅਤੇ ਇਸ ਬਾਏ ਇਲੈਕਸ਼ਨ ਨੂੰ ਮੌਂਟਰੀਅਲ ਦੇ ਇਲਾਕੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇਹ ਜਸਟਿਨ ਟਰੂਡੋ ਦੀ ਲੀਡਰਸ਼ਿਪ ਦਾ ਇੱਕ ਹੋਰ ਟੈਸਟ ਹੋਏਗਾ, ਕਿਉਂਕਿ ਇਸ ਤੋਂ ਪਹਿਲਾਂ ਜੂਨ ਦੇ ਵਿੱਚ ਜਿਹੜਾ ਟੋਰੋਂਟੋ ਸੇਂਟ ਪੌਲਸ ਵਾਲਾ ਇਲੈਕਸ਼ਨ ਹੋਇਆ ਸੀ ਉਹ ਵੀ ਜ਼ਿਮਨੀ ਚੋਣ ਹੋਈ ਸੀ, ਉਹ ਵੀ ਲਿਬਰਲਸ ਦੀ ਸੇਫ ਸੀਟ ਸੀਗੀ, ਉਹ ਵੀ ਹਾਰ ਗਏ ਸੀ, ਉਹ ਕੰਜ਼ਰਵੇਟਿਵਸ ਨੇ ਜਿੱਤ ਲਈ ਸੀ। ਉਹ ਤੋਂ ਬਾਅਦ ਜਸਟਿਨ ਟਰੂਡੋ ਦੇ ਉੱਪਰ ਦਬਾਅ ਪੈਣਾ ਸ਼ੁਰੂ ਹੋ ਗਿਆ ਸੀ, ਭਾਈ ਅਸਤੀਫਾ ਦਿਓ। ਹੁਣ ਜਿਹੜਾ ਇਹ ਬਾਏ ਇਲੈਕਸ਼ਨ ਹੋਇਆ ਕੱਲ੍ਹ, ਇਹਦੇ ਵਿੱਚ ਜਸਟਿਨ ਟਰੂਡੋ ਦਾ ਨਾਮ ਜਾਂ ਜਸਟਿਨ ਟਰੂਡੋ ਦਾ ਚਿਹਰਾ ਲੋਕਲ ਕੈਂਪੇਨਿੰਗ ਦੇ ਵਿੱਚ ਜਿਹੜੇ ਲਿਬਰਲ ਉਮੀਦਵਾਰ ਸੀ ਉਹਨਾਂ ਨੇ ਇਸਤੇਮਾਲ ਨਹੀਂ ਸੀ ਕੀਤਾ। ਸੋ ਇੱਕ ਤਰ੍ਹਾਂ ਇਹ ਮੰਨਿਆ ਜਾ ਸਕਦਾ, ਇਹ ਕਿਹਾ ਜਾ ਸਕਦਾ ਕਿ ਮੌਂਟਰੀਅਲ ਵਾਲਾ ਇਹ ਬਾਏ ਇਲੈਕਸ਼ਨ ਜਸਟਿਨ ਟਰੂਡੋ ਦੇ ਨਾਲੋਂ ਵੀ ਜ਼ਿਆਦਾ ਲਿਬਰਲ ਬ੍ਰਾਂਡ ਦੇ ਉੱਪਰ ਇੱਕ ਰੈਫਰੈਂਡਮ ਸੀ, ਅਤੇ ਕੱਲ੍ਹ ਇਸ ਇਲੈਕਸ਼ਨ ਨੂੰ ਹਾਰ ਗਏ ਨੇ। ਮੌਂਟਰੀਅਲ ਲਸੈਲ ਐਡਮੰਡ ਵਰਡੋਨ ਵਾਲੀ ਜਿਹੜੀ ਇਹ ਰਾਈਡਿੰਗ ਆ, ਇਹ ਪਹਿਲਾਂ ਤੋਂ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਸੀ ਵੀ ਬੜੀ ਟਾਈਟ 3-ਵੇ ਰੇਸ ਹੋਏਗੀ, ਅਤੇ ਇਹਦੇ ਵਿੱਚ ਬਲੌਕ ਕਿਊਬੈਕਵਾ ਦੇ ਕੈਂਡੀਡੇਟ ਲੂਈ ਫਿਲੀਪ ਸੋਵ ਨੇ ਇਹ ਸੀਟ ਜਿੱਤ ਲਈ ਆ ਸਿਰਫ 248 ਵੋਟਾਂ ਦੇ ਮਾਰਜਨ ਤੋਂ। ਸੋ ਉਹਨਾਂ ਨੇ ਜਿੱਤ ਦਰਜ ਕੀਤੀ ਆ। ਦੂਜੇ ਨੰਬਰ 'ਤੇ ਲਿਬਰਲ ਕੈਂਡੀਡੇਟ ਰਹੇ, ਤੀਜੇ ਨੰਬਰ 'ਤੇ NDP ਵਾਲੇ ਰਹੇ, ਅਤੇ ਇੱਥੇ ਚੌਥੇ ਨੰਬਰ 'ਤੇ ਰਹੇ ਨੇ ਕੰਜ਼ਰਵੇਟਿਵਸ ਐਂਡ ਅ ਡਿਸਟੈਂਟ 4th ਐਟ ਦੈਟ, ਕਿਉਂਕਿ ਜਿੰਨੀਆਂ ਟੋਟਲ ਵੋਟਾਂ ਪੋਲ ਹੋਈਆਂ ਨੇ ਉਹਦੇ ਵਿੱਚੋਂ ਬਲੌਕ ਦੇ ਉਮੀਦਵਾਰ ਨੂੰ ਪਈ 28% ਵੋਟ, ਲਿਬਰਲਸ ਨੂੰ ਪਈ 27.2% ਵੋਟ, NDP ਨੂੰ 26.1%। ਸੋ NDP ਨੇ ਵੀ ਚੰਗੀ ਇੱਥੇ ਜਿਹੜਾ ਵੋਟ ਸ਼ੇਅਰ ਹੈ ਗੇਨ ਜ਼ਰੂਰ ਕੀਤਾ, ਅਤੇ ਕੰਜ਼ਰਵੇਟਿਵ ਚੌਥੇ ਨੰਬਰ 'ਤੇ ਰਹੇ ਵਿਦ ਓਨਲੀ 11.6% ਆਫ ਦ ਵੋਟ। ਪਰ ਜਿਹੜੀ ਇਹ ਵਾਲੀ ਸੀਟ ਆ, ਇਹ ਤਾਂ ਇੰਝ ਕਹਿ ਲਓ ਵੀ ਇਹ ਲਿਬਰਲਸ ਵਾਸਤੇ ਸਭ ਤੋਂ ਇੰਪੋਰਟੈਂਟ ਸੀਟ ਸੀ, ਇੱਥੇ ਕੰਜ਼ਰਵੇਟਿਵਸ ਦਾ ਜਿੱਤਣਾ ਮੁਸ਼ਕਲ ਲੱਗਦਾ ਸੀ, NDP ਦੇ ਆਸਾਰ ਸੀਗੇ, ਚਾਂਸਿਸ ਸੀਗੇ, ਪਰ ਅਲਟੀਮੇਟਲੀ ਬਾਜ਼ੀ ਮਾਰ ਗਏ ਨੇ ਬਲੌਕ ਕਿਊਬੈਕਵਾ ਦੇ ਉਮੀਦਵਾਰ। ਹੁਣ ਗੱਲ ਕਰ ਲਈਏ ਕੁਇਕਲੀ ਜਿਹੜੀ ਮੈਨੀਟੋਬਾ ਦੇ ਵਿੱਚ ਵਿਨੀਪੈਗ ਦੇ ਰਾਈਡਿੰਗ ਦੀ ਇੱਕ ਸੀਟ ਸੀਗੀ, ਉਹਦੇ ਵਿੱਚ NDP ਦੇ ਉਮੀਦਵਾਰ ਨੇ ਲੇਲਾ ਡੈਂਸ ਨੇ ਇਹ ਸੀਟ ਜਿੱਤ ਲਈ ਆ 1158 ਵੋਟਾਂ ਦੇ ਫਰਕ ਨਾਲ। ਦੂਜੇ ਨੰਬਰ 'ਤੇ ਰਹੇ ਨੇ ਕੰਜ਼ਰਵੇਟਿਵਸ। ਕੰਜ਼ਰਵੇਟਿਵਸ ਨੂੰ ਇਸ ਮੈਨੀਟੋਬਾ ਵਾਲੇ ਇਲੈਕਸ਼ਨ 'ਚ ਕੱਲ੍ਹ 44% ਵੋਟ ਉਹਨਾਂ ਨੇ ਹਾਸਲ ਕਰ ਲਈ ਆ, ਅਤੇ ਲਿਬਰਲਸ ਸਿਰਫ 4.8% ਵੋਟ ਮਿਲੀ ਮੈਨੀਟੋਬਾ ਵਾਲੇ ਬਾਏ ਇਲੈਕਸ਼ਨ ਦੇ ਵਿੱਚ। ਸੋ ਉੱਥੇ ਰੂਲਿੰਗ ਪਾਰਟੀ ਦੇ ਉਮੀਦਵਾਰ ਨੂੰ 5% ਤੋਂ ਵੀ ਘੱਟ ਵੋਟ ਪੈਣੀ, ਭਾਵੇਂ ਜ਼ਿਮਨੀ ਚੋਣ ਹੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਸਿਰਦਰਦੀ ਵਾਲੀ ਗੱਲ ਆ। ਅੱਛਾ, ਮੈਨੀਟੋਬਾ ਵਾਲੀ ਸੀਟ ਭਾਵੇਂ ਐਨ ਡੀ ਪੀ ਵਾਲੇ ਜਿੱਤ ਗਏ ਨੇ, ਕਿਉਂਕਿ ਜੇ ਕਿਤੇ ਆਹ ਸੀਟ ਹਾਰ ਜਾਂਦੇ ਫਿਰ ਜਗਮੀਤ ਸਿੰਘ ਦੀ ਲੀਡਰਸ਼ਿਪ ਦੇ ਉੱਪਰ ਵੀ ਸਵਾਲ ਖੜ੍ਹੇ ਹੋ ਸਕਦੇ ਸੀ। ਸੀਟ ਤਾਂ ਭਾਵੇਂ ਜਿੱਤ ਗਏ ਨੇ ਪਰ ਕੰਜ਼ਰਵੇਟਿਵਸ ਨੇ ਆਪਣਾ ਵੋਟ ਸ਼ੇਅਰ ਇੱਥੇ ਜ਼ਰੂਰ ਵਧਾ ਲਿਆ। ਜਦੋਂ 2021 ਵਾਲੀਆਂ ਚੋਣਾਂ ਹੋਈਆਂ ਸੀ ਉਦੋਂ ਐਨ ਡੀ ਪੀ ਦਾ ਜਿਹੜਾ ਮਾਰਜਨ ਆਫ ਵਿਕਟਰੀ ਸੀਗਾ ਉਹ 20% ਤੋਂ ਵੀ ਵੱਧ ਸੀਗਾ ਮੈਨੀਟੋਬਾ ਵਾਲੀ ਸੀਟ 'ਤੇ, ਪਰ ਜਿਹੜਾ ਕੱਲ੍ਹ ਬਾਏ ਇਲੈਕਸ਼ਨ ਹੋਇਆ ਉਹਦੇ ਵਿੱਚ ਐਨ ਡੀ ਪੀ ਦਾ ਮਾਰਜਨ ਆਫ ਵਿਕਟਰੀ ਸਿਰਫ 4% ਰਹਿ ਗਿਆ। ਹੁਣ ਦੇਖੋ ਇਹਦੇ ਨਾਲ ਇੰਪੈਕਟ ਕੀ ਹੋ ਸਕਦਾ। ਇੱਕ ਤਾਂ ਇਹ ਆ ਕਿ ਜਿਹੜੀਆਂ ਹੁਣ ਬਾਕੀ ਦੀਆਂ ਧਿਰਾਂ ਨੇ ਭਾਵੇਂ ਉਹ ਐਨ ਡੀ ਪੀ ਹੋਵੇ ਜਾਂ ਫਿਰ ਬਲੋਕ ਕਿਬੈਕਵਾ ਹੋਵੇ, ਇਹਨਾਂ ਨੂੰ ਇਸ ਗੱਲ ਦਾ ਹੁਣ ਜਿਵੇਂ ਅਹਿਸਾਸ ਹੋ ਸਕਦਾ ਵੀ ਸਾਡੇ ਪੱਖ ਦੇ ਵਿੱਚ ਹੈ ਮੋਮੈਂਟਮ। ਮੋਂਟਰੀਅਲ ਵਾਲੀ ਸੀਟ 'ਚ ਬਲੋਕ ਕਿਬੈਕਵਾ ਵਾਲੇ ਜਿੱਤ ਗਏ ਅਤੇ ਆਪਣੀ ਜਿਹੜੀ ਮੈਨੀਟੋਬਾ ਵਾਲੀ ਸੀਟ ਆ ਉਹ ਵੀ ਐਨ ਡੀ ਪੀ ਨੇ ਜੇ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਨੇ ਅਤੇ ਇਹ ਇੱਕ ਮੋਟੀਵੇਸ਼ਨ ਹੋ ਸਕਦੀ ਹੈ ਇਹਨਾਂ ਪਾਰਟੀਆਂ ਵਾਸਤੇ ਵੀ ਇਲੈਕਸ਼ਨ ਛੇਤੀ ਕਰਵਾ ਲਿਆ ਜਾਵੇ। ਕੰਜ਼ਰਵੇਟਿਵਸ ਤਾਂ ਆਲਰੇਡੀ ਪੱਬਾਂ ਭਾਰ ਹੋਏ ਨੇ ਵੀ ਕੱਲ੍ਹ ਦਾ ਹੁੰਦਾ ਇਲੈਕਸ਼ਨ ਅੱਜ ਹੋਵੇ, ਕਿਉਂਕਿ ਉਹਨਾਂ ਦੇ ਪੱਖ ਦੇ ਵਿੱਚ ਇਸ ਵੇਲੇ ਮੋਮੈਂਟਮ ਬੜਾ ਜ਼ਬਰਦਸਤ ਬਣਿਆ ਹੋਇਆ। ਪੋਲ ਆਫਟਰ ਪੋਲ ਆਫਟਰ ਪੋਲ ਇਹ ਗੱਲ ਸਾਹਮਣੇ ਆ ਰਹੀ ਆ ਕਿ ਕੰਜ਼ਰਵੇਟਿਵਸ ਨੂੰ 20 points ਦੀ, 21 points ਦੀ, 22 points ਦੀ ਲੀਡ ਹਾਸਲ ਆ। ਇੱਕ ਸਰਵੇ ਰੀਸੈਂਟਲੀ ਆਇਆ ਬੀਤੇ ਦਿਨੀ, ਉਹਦੇ ਮੁਤਾਬਕ ਕੰਜ਼ਰਵੇਟਿਵਸ 22 points ਅੱਗੇ ਨੇ ਲਿਬਰਲਸ ਤੋਂ। ਸੋ ਜੇ ਅੱਜ ਇਲੈਕਸ਼ਨ ਹੁੰਦਾ, ਜੇ ਇਹਨਾਂ ਸਰਵੇਖਣਾਂ ਦੀ ਗੱਲ ਮੰਨੀਏ ਤਾਂ ਕੰਜ਼ਰਵੇਟਿਵਸ ਦੀ ਹੁੰਝਾ ਫੇਰ ਜਿੱਤ ਹੋ ਜਾਣੀ ਆ। ਹੁਣ ਜਦੋਂ ਦੇਖੋ ਟੋਰੋਂਟੋ ਵਾਲਾ ਬਾਏ ਇਲੈਕਸ਼ਨ ਹਾਰੇ ਸੀ ਉਦੋਂ ਫਰਕ ਕੀ ਪਿਆ ਸੀ, ਉਦੋਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਹੀਂ ਸੀ। ਉਦੋਂ ਜਿਹੜੇ ਲਿਬਰਲ ਐਮ ਪੀ ਨੇ ਜਦੋਂ ਉਹਨਾਂ ਨੇ ਵੇਖਿਆ ਵੀ ਜੇ ਅਸੀਂ ਟੋਰੋਂਟੋ ਵਾਲੀ ਸੀਟ ਵੀ ਹਾਰ ਗਏ, ਜੇ ਸਾਡੀ ਟੋਰੋਂਟੋ ਵਾਲੀ ਸੀਟ ਸੇਫ ਨਹੀਂ, ਇਹਦਾ ਮਤਲਬ ਤਾਂ ਫਿਰ ਇਹ ਹੋਇਆ ਕਿ ਲਿਬਰਲਸ ਵਾਸਤੇ ਕੈਨੇਡਾ ਦੇ ਵਿੱਚ ਕੋਈ ਵੀ ਸੀਟ ਸੇਫ ਨਹੀਂ। ਜਿਹੜਾ ਉਹ ਨੈਰੇਟਿਵ ਆ ਇਹ ਕੱਲ੍ਹ ਮੋਂਟਰੀਅਲ ਵਾਲੀ ਸੀਟ ਹਾਰਨ ਮਗਰੋਂ ਇਹ ਹੋਰ ਜ਼ਿਆਦਾ ਸਟਰੋਂਗ ਹੋ ਜਾਣਾ। ਜਦੋਂ ਟੋਰੋਂਟੋ ਵਾਲਾ ਬਾਏ ਇਲੈਕਸ਼ਨ ਹਾਰੇ ਸੀ ਉਦੋਂ ਪਾਰਲੀਮੈਂਟ ਸੈਸ਼ਨ 'ਚ ਨਹੀਂ ਸੀ। ਉਦੋਂ ਬਾਕੀ ਦੇ ਸਾਰੇ ਐਮ ਪੀ ਕਹਿੰਦੇ ਰਹੇ ਲਿਬਰਲ ਕਿ ਜੀ ਅਸੀਂ ਜਸਟਿਨ ਟਰੂਡੋ ਨਾਲ ਮੀਟਿੰਗ ਕਰਨੀ ਆ, ਜਸਟਿਨ ਟਰੂਡੋ ਤੋਂ ਅਸਤੀਫੇ ਦੀ ਮੰਗ ਉੱਠਣ ਲੱਗੀ। ਪਰ ਜਿਉਂ ਕਿਸੇ ਨਾ ਕਿਸੇ ਤਰ੍ਹਾਂ ਓਵਰ ਦਾ ਕੋਰਸ ਆਫ ਦਾ ਸਮਰ ਉਹਨਾਂ ਨੇ ਉਹ ਗੱਲ ਨੂੰ ਟਾਲ ਦਿੱਤਾ। ਟਰੂਡੋ ਮਿਲੇ ਵੀ ਨਹੀਂ ਸੀ ਸਾਰੇ ਆਪਣੇ ਐਮ ਪੀਜ਼ ਨੂੰ, ਉਹਨਾਂ ਦੇ ਜਿਹੜੇ ਰੀਜਨਲ ਕੌਕਸਿਸ ਸੀਗੇ ਉਹਨਾਂ ਨੂੰ ਜਾ ਕੇ ਮਿਲਦੇ ਰਹੇ, ਛੋਟੇ ਛੋਟੇ ਗਰੁੱਪਸ ਨੂੰ। ਪਰ ਓਵਰ ਦਾ ਸਮਰ ਟੋਰੋਂਟੋ ਵਾਲੇ ਬਾਏ ਇਲੈਕਸ਼ਨ ਦੀ ਹਾਰ ਦੇ ਮਗਰੋਂ ਜੇ ਜਸਟਿਨ ਟਰੂਡੋ ਆਪਣੇ ਸਾਰੇ ਐਮ ਪੀਜ਼ ਨੂੰ ਇਕੱਠੇ ਮਿਲੇ ਆਪਣੇ ਲਿਬਰਲ ਐਮ ਪੀਜ਼ ਨੂੰ, ਤਾਂ ਜਿਹੜੀ ਨਨਾਇਮੋ ਦੇ ਵਿੱਚ ਕੌਕਸ ਰਿਟਰੀਟ ਹੋਈ ਸੀ ਪਿਛਲੇ ਦਿਨੀ ਉੱਥੇ ਮੁਲਾਕਾਤ ਹੋਈ। ਉਸ ਤੋਂ ਪਹਿਲਾਂ ਸਾਰਿਆਂ ਨੂੰ ਇਕੱਠੇ ਨਹੀਂ ਸੀ ਮਿਲੇ, ਪਰ ਹੁਣ ਹਾਊਸ ਆਫ ਕਾਮਨਸ ਦਾ ਸੈਸ਼ਨ ਚੱਲਦਾ ਪਿਆ, ਹੁਣ ਸਾਰਿਆਂ ਨੂੰ ਅਵੋਇਡ ਕਰਨਾ ਹੋ ਜਾਣਾ ਔਖਾ। ਹੁਣ ਇਹ ਵੀ ਹੋ ਸਕਦਾ ਕਿ ਜਿਹੜੀ ਅੰਦਰ ਖਾਤੇ ਘੁਸਰ ਮੁਸਰ ਹੈ, ਜਿਹੜੀ ਕਿ ਜਸਟਿਨ ਟਰੂਡੋ ਦੀ ਲੀਡਰਸ਼ਿਪ ਨੂੰ ਲੈ ਕੇ ਜਿਹੜੇ ਕੁਝ ਲਿਬਰਲ ਐਮ ਪੀ ਸਵਾਲ ਉਠਾ ਰਹੇ ਸੀ, ਹੋ ਸਕਦਾ ਉਹਨਾਂ ਦੇ ਜਿਹੜੇ ਬਾਗੀ ਸੁਰ ਨੇ ਉਹ ਹੋਰ ਜ਼ਿਆਦਾ ਤਿੱਖੇ ਹੋ ਜਾਣ। ਇਹ ਵੀ ਦੇਖਣਾ ਹੋਏਗਾ ਕਿ ਆਉਂਦੇ ਦਿਨਾਂ ਦੇ ਵਿੱਚ ਕੀ ਕੁਝ ਲਿਬਰਲ ਐਮ ਪੀ ਇਹ ਐਲਾਨ ਕਰ ਦਿੰਦੇ ਨੇ ਕਿ ਉਹਨਾਂ ਨੇ ਅਗਲਾ ਇਲੈਕਸ਼ਨ ਲੜਨਾ ਹੀ ਨਹੀਂ, ਕਿਉਂਕਿ ਕੱਲ੍ਹ ਦਾ ਇਹ ਮੋਂਟਰੀਅਲ ਵਾਲੀ ਸੀਟ ਹਾਰਨ ਦਾ ਇੱਕ ਇਹ ਵੀ ਅਸਰ ਹੋਣਾ ਕਿ ਜਿਹੜੇ ਲੋਕਾਂ ਨੂੰ ਇਹ ਵਿਸ਼ਵਾਸ ਲੱਗਦਾ ਸੀ ਕਿ ਨਹੀਂ ਕੋਈ ਨਹੀਂ ਟੋਰੋਂਟੋ ਵਾਲੀ ਸੀਟ ਜਿਹੜੀ ਹਾਰ ਗਏ ਆ ਉਹ ਇੱਕ ਐਬਨੋਰਮੈਲਿਟੀ ਸੀ ਵੀ ਕੋਈ ਨਹੀਂ ਅਸੀਂ ਅਜੇ ਵੀ ਅਗਲੇ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਕੱਢ ਜਾਵਾਂਗੇ, ਜੇ ਕਿਸੇ ਨੂੰ ਲੱਗਦਾ ਵੀ ਅਗਲੇ ਇਲੈਕਸ਼ਨ ਦੇ ਵਿੱਚ ਜਸਟਿਨ ਟਰੂਡੋ ਦੀ ਲੀਡਰਸ਼ਿਪ ਅਧੀਨ ਉਹਨਾਂ ਵਾਸਤੇ ਆਪਣੀ ਸੀਟ ਕੱਢਣੀ ਮੁਸ਼ਕਲ ਹੋ ਜਾਣੀ ਆ, ਤਾਂ ਹੋ ਸਕਦਾ ਵੀ ਕੁਝ ਜਿਹੜੇ ਐਮ ਪੀ ਨੇ ਉਹ ਵੀ ਸਿਆਸਤ ਤੋਂ ਲਾਂਭੇ ਹੋਣ ਦਾ ਐਲਾਨ ਕਰਨਾ ਸ਼ੁਰੂ ਕਰ ਦੇਣ। ਸੋ ਦੇਖਣਾ ਹੋਏਗਾ ਲਿਬਰਲ ਕੌਕਸ ਦੇ ਵਿੱਚ ਜਿਹੜੇ ਇਹ ਅੱਜ ਦਾ ਦਿਨ ਅਤੇ ਆਉਂਦੇ ਦਿਨ ਨੇ ਇਹ ਕੋਈ ਬਹੁਤੇ ਜ਼ਿਆਦਾ ਇਹ ਕਹਿ ਲਓ ਸੁਖਾਵੇਂ ਅਤੇ ਸਾਜ਼ਗਾਰ ਹੋ ਸਕਦਾ ਕਿ ਨਾ ਰਹਿਣ, ਸੋ ਰਿਮੇਨਸ ਟੂ ਬੀ ਸੀਨ। ਪਰ ਬਾਏ ਇਲੈਕਸ਼ਨ ਦੀ ਜਿਹੜੀ ਇਹ ਹਾਰ ਹੈ ਇਹ ਜਸਟਿਨ ਟਰੂਡੋ ਦੀਆਂ ਸਿਰਦਰਦੀਆਂ ਹੋਰ ਜ਼ਿਆਦਾ ਵਧਾ ਦੇਵੇਗੀ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5 ਅਤੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਨੀਟ ਇਮੀਗ੍ਰੇਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਵਿਜ਼ਟਰ ਵੀਜ਼ਾ ਹੋਵੇ, ਪਰਮਾਨੈਂਟ ਰੈਜ਼ੀਡੈਂਸੀ, ਵਰਕ ਪਰਮਿਟ, ਸਪਾਊਸ, ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ, ਨੀਟ ਇਮੀਗ੍ਰੇਸ਼ਨ ਹਰ ਤਰ੍ਹਾਂ ਦੇ ਕੇਸਿਸ ਵਿੱਚ ਮਹਾਰਤ ਰੱਖਦੇ ਨੇ। ਇੱਕ ਦਫ਼ਤਰ ਸਰੀ ਦੇ ਯਾਰਕ ਸੈਂਟਰ 'ਚ, ਦੂਜਾ ਐਬਰਟਸਫਰਡ ਦੇ ਸੀਡਰ ਪਾਰਕ ਪਲੇਸ ਵਿੱਚ ਹੈ। ਕਾਲ 604-547-7700, 604-547-4100, ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ਼ ਸੁਥਰਾ। ਕੁਇਕਲੀ ਬੀ ਸੀ ਦੀ ਸਿਆਸਤ ਦੀ ਗੱਲ ਵੀ ਕਰ ਲਈਏ। ਅੱਜ ਕੁਇਕ ਟੇਕ ਸੈਗਮੈਂਟ ਵਿੱਚ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ ਵੈਸਟ ਵੈਨਕੂਵਰ ਤੋਂ ਬੀ ਸੀ ਯੂਨਾਈਟਿਡ ਦੀ ਇਨਕੰਬੈਂਟ ਐਮ ਐਲ ਏ ਕੈਰਨ ਕਿਰਕਪੈਟ੍ਰਿਕ, ਜਿਨ੍ਹਾਂ ਨੇ ਪਹਿਲਾਂ ਇਸ ਸਾਲ ਫਰਵਰੀ ਦੇ ਵਿੱਚ ਅਨਾਊਂਸ ਕੀਤਾ ਸੀ ਕਿ ਉਹਨਾਂ ਨੇ ਇਲੈਕਸ਼ਨ ਨਹੀਂ ਲੜਨਾ ਅਗਲਾ, ਪਰ ਜਦੋਂ ਪਿਛਲੇ ਮਹੀਨੇ ਕੈਵਿਨ ਫਾਲਕਨ ਨੇ ਪਾਰਟੀ ਦੀ ਕੈਂਪੇਨ ਸਸਪੈਂਡ ਕਰ ਦਿੱਤੀ, ਉਹਨਾਂ ਨੇ ਕਹਿ ਦਿੱਤਾ ਕਿ ਜੀ ਹੁਣ ਬੀ ਸੀ ਯੂਨਾਈਟਿਡ ਨੇ ਇਲੈਕਸ਼ਨ ਲੜਨਾ ਕੋਈ ਨਹੀਂ। ਉਸ ਤੋਂ ਮਗਰੋਂ ਕੈਰਨ ਕਿਰਕਪੈਟ੍ਰਿਕ ਨਾਰਾਜ਼ ਬੜੇ ਹੋ ਗਏ ਸੀ। ਸਮੇਂ ਸਮੇਂ ਸਿਰ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ। ਹੁਣ ਉਹਨਾਂ ਨੇ ਕੱਲ੍ਹ ਇਹ ਅਨਾਊਂਸਮੈਂਟ ਕਰ ਦਿੱਤੀ ਆ ਕਿ ਉਹ ਇੰਡੀਪੈਂਡੈਂਟ ਉਮੀਦਵਾਰ ਵਜੋਂ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲੜਨਗੇ। ਇਹਦੇ ਨਾਲ ਹੁਣ 5 ਅਜਿਹੇ ਇਨਕੰਬੈਂਟ ਐਮ ਐਲ ਏਜ਼ ਨੇ ਜਿਹੜੇ ਕਿ ਬੀ ਸੀ ਯੂਨਾਈਟਿਡ ਵਾਲੇ ਐਮ ਐਲ ਏ ਜਿਹੜੇ ਅਗਲੇ ਮਹੀਨੇ ਦੀਆਂ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਹੁਣ ਚੋਣ ਦੇ ਮੈਦਾਨ ਵਿੱਚ ਉਤਰ ਰਹੇ ਨੇ, ਨਿੱਤਰ ਰਹੇ ਨੇ। ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਰਹੇ ਹਾਂ, ਬੜਾ ਦਿਲਚਸਪ ਹੋਏਗਾ ਦੇਖਣਾ ਕਿ ਐਤਕੀ ਜਿਹੜਾ ਬੈਲੈਂਸ ਆਫ ਪਾਵਰ ਆ ਉਹ ਇਹਨਾਂ ਇੰਡੀਪੈਂਡੈਂਟ ਕੈਂਡੀਡੇਟਸ ਦੇ ਹੱਥ ਵਿੱਚ ਆ ਸਕਦਾ ਜੇ ਜਿੱਤ ਜਾਂਦੇ ਨੇ। ਹਾਲਾਂਕਿ ਬੀ ਸੀ ਦੇ ਵਿੱਚ ਇੰਡੀਪੈਂਡੈਂਟ ਉਮੀਦਵਾਰਾਂ ਦਾ ਸਿਆਸੀ ਜਿਹੜੀ ਆਪਣੀ ਸੂਬਾਈ ਸਿਆਸਤ ਆ ਉਹਦੇ ਵਿੱਚ ਕਾਮਯਾਬੀ ਦਾ ਕੋਈ ਵਧੀਆ ਕੋਈ ਬਹੁਤਾ ਟਰੈਕ ਰੈਕਰਡ ਹੈ ਨਹੀਂ। ਜੇ ਅਸੀਂ ਮਾਡਰਨ ਹਿਸਟਰੀ ਵੇਖ ਲੈਂਦੇ ਹਾਂ ਆਪਣੀ, ਤਾਂ ਅਜਿਹਾ ਸਿਰਫ ਇੱਕ ਵਾਰ ਹੋਇਆ ਕਿ ਇੰਡੀਪੈਂਡੈਂਟ ਉਮੀਦਵਾਰ ਨੇ ਇਲੈਕਸ਼ਨ ਜਿੱਤੇ ਹੋਣ। ਦੈਟ ਵਾਜ਼ ਵਿੱਕੀ ਹੰਟਿੰਗਟਨ ਇੱਥੇ ਡੈਲਟਾ ਸਾਊਥ ਤੋਂ। 2009 ਵਾਲੀਆਂ ਚੋਣਾਂ 'ਚ ਉਹਨਾਂ ਨੇ ਵਾਲੀ ਓਪਲ ਨੂੰ 32 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਹ ਵੀ ਵਾਲੀ ਓਪਲ ਜਦੋਂ ਬੀ ਸੀ ਲਿਬਰਲ ਦੇ ਉਮੀਦਵਾਰ ਸੀਗੇ ਉਦੋਂ। ਡੈਲਟਾ ਵਾਲੇ ਜਿਹੜੇ ਨਿਵਾਸੀ ਸੀ ਇਸ ਗੱਲ ਤੋਂ ਔਖੇ ਸੀ ਵੀ ਪੈਰਾਸ਼ੂਟ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਡੈਲਟਾ 'ਚ, ਵੀ ਉਹ ਉੱਥੇ ਰਹਿੰਦੇ ਤਾਂ ਹੈ ਕੋਈ ਨਹੀਂ। ਸੋ ਉਦੋਂ ਮੋਮੈਂਟਮ ਬੜਾ ਬਣ ਗਿਆ ਸੀ ਅਤੇ ਵਿੱਕੀ ਹੰਟਿੰਗਟਨ ਨੇ ਦੋ ਚੋਣਾਂ ਜਿੱਤੀਆਂ ਸੀ, 2009 ਐਂਡ 2013। 2017 ਵਾਲੀਆਂ ਚੋਣ ਉਹ ਲੜੇ ਨਹੀਂ ਸੀ। ਸੋ ਜੇ ਅਸੀਂ ਵੇਖਦੇ ਹਾਂ ਬੀ ਸੀ ਦੀ ਮਾਡਰਨ ਇਲੈਕਟੋਰਲ ਹਿਸਟਰੀ, ਉਹਦੇ ਵਿੱਚ ਸਿਰਫ ਇੱਕ ਵਾਰ ਅਜਿਹਾ ਹੋਇਆ ਕਿ ਕੋਈ ਇੰਡੀਪੈਂਡੈਂਟ ਉਮੀਦਵਾਰ ਜਿੱਤਿਆ ਹੋਵੇ, ਜਾਂ ਕਹਿ ਲਓ ਇੱਕ ਉਮੀਦਵਾਰ ਜਿੱਤਿਆ, ਦੋ ਵਾਰੀ ਜਿੱਤਿਆ, ਦੋ ਇਲੈਕਸ਼ਨ ਜਿੱਤੇ ਨੇ। ਪਰ ਐਤਕੀ ਕਹਾਣੀ ਥੋੜ੍ਹੀ ਵੱਖਰੀ ਆ। ਜਿਹੜੇ ਇਹ ਵਾਲੇ ਐੱਮ ਐੱਲ ਏਜ ਨੇ, ਇਹ ਇਹਨਾਂ ਦੇ ਵਿੱਚੋਂ ਕਈ ਅਜਿਹੇ ਪੋਲੀਟੀਸ਼ੀਅਨਸ ਨੇ ਜਿਹੜੇ ਬੜੇ ਲੰਮੇ ਸਮੇਂ ਤੋਂ ਪੋਲੀਟੀਸ਼ੀਅਨਸ ਨੇ, ਆਪੋ ਆਪਣੀ ਕਮਿਊਨਿਟੀਜ਼ ਦੇ ਵਿੱਚ ਬੜੇ ਪਾਪੂਲਰ ਨੇ, ਅਤੇ ਉਹਨਾਂ ਨੂੰ ਸਪੋਰਟ ਬੜੀ ਹਾਸਲ ਆ। ਐਤਕੀ 5 ਇੰਡੀਪੈਂਡੈਂਟ ਐੱਮ ਐੱਲ ਏਜ ਜੇ ਬਣ ਜਾਂਦੇ ਨੇ, ਜਿਹੜੇ ਇਨਕੰਬੈਂਟਸ ਨੇ, ਅਤੇ ਕਾਫ਼ੀ ਦਿਲਚਸਪ ਹੋ ਸਕਦੀ ਹੈ ਸਿਆਸਤ। ਖੈਰ ਚਲੋ, ਉਹ ਅਗਲੇ ਮਹੀਨੇ ਵੇਖਾਂਗੇ। ਪਰ ਹੋਇਆ ਕਿ ਦੇਖੋ, ਜਦੋਂ ਆਹ ਬੀ ਸੀ ਯੂਨਾਈਟਿਡ ਅਤੇ ਬੀ ਸੀ ਕੰਜ਼ਰਵੇਟਿਵਸ ਵਿਚਕਾਰ 28 ਅਗਸਤ ਨੂੰ ਜਿਹੜੀ ਉਹ ਡੀਲ ਅਨਾਊਂਸ ਕੀਤੀ ਗਈ ਸੀ, ਜਦੋਂ ਕੈਵਿਨ ਫਾਲਕਨ ਨੇ ਆਪਣੀ ਕੈਂਪੇਨ ਵਿਦਡਰਾਅ ਕਰ ਲਈ, ਉਹਦੇ ਨਤੀਜੇ ਵਿੱਚ ਜਿਹੜੇ ਬੀ ਸੀ ਯੂਨਾਈਟਿਡ ਦੇ ਸਟਾਫ ਮੈਂਬਰ ਨੇ ਉਹ ਪਿਸ ਗਏ ਨੇ। ਤਕਰੀਬਨ 25 ਜਣੇ ਨੇ ਜਿਨ੍ਹਾਂ ਦੀਆਂ ਨੌਕਰੀਆਂ ਜਾਂਦੀਆਂ ਲੱਗਣੀਆਂ ਨੇ, ਇਹ ਕੌਕਸ ਦੇ ਇੰਪਲੋਈਜ਼ ਨੇ। ਕਿਉਂਕਿ ਦੇਖੋ, ਜਦੋਂ ਤੱਕ ਰਿਟ ਡਰੋਪ ਨਹੀਂ ਹੁੰਦੀ, ਜਦੋਂ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ, ਜੋ ਕਿ 21 ਸਤੰਬਰ ਨੂੰ ਲੱਗ ਜਾਣਾ, ਉਦੋਂ ਤੱਕ ਬੀ ਸੀ ਯੂਨਾਈਟਿਡ ਸੂਬੇ ਦੇ ਵਿੱਚ ਓਫੀਸ਼ੀਅਲ ਓਪੋਜੀਸ਼ਨ ਪਾਰਟੀ ਆ। ਜਿਹੜੇ ਉਹਨਾਂ ਦੇ ਐੱਮ ਐੱਲ ਏਜ਼ ਨੇ, ਜਿਹੜੇ ਉਹਨਾਂ ਦੇ ਕੌਕਸ ਦੇ ਸਟਾਫ ਮੈਂਬਰ ਨੇ, ਉਹ ਅਜੇ ਪੇਰੋਲ 'ਤੇ ਹੈਗੇ ਨੇ, ਉਹ ਕੰਮ ਕਰ ਰਹੇ ਨੇ। ਪਰ ਹੁਣ ਅਗਲਾ ਇਲੈਕਸ਼ਨ ਇਸ ਪਾਰਟੀ ਨੇ ਲੜਨਾ ਕਿਉਂ ਨਹੀਂ, ਅਤੇ ਇਸ ਕਰਕੇ ਜਿਹੜੇ ਉਹ ਕੌਕਸ ਜਿਹੜੇ ਸਟਾਫ ਮੈਂਬਰਸ ਨੇ, ਉਹਨਾਂ ਦੀ ਨੌਕਰੀਆਂ 'ਤੇ ਜਾਂਦੀਆਂ ਲੱਗ ਜਾਣੀਆਂ, ਦੇ ਵਿਲ ਨੋਟ ਹੈਵ ਅ ਜੋਬ ਐਨੀ ਮੋਰ ਵਿਦ ਦ ਪਾਰਟੀ। ਸੋ ਹੁਣ ਉਹ 25 ਜਣਿਆਂ ਨੂੰ ਜਿਹੜੀ ਸੈਵਰੈਂਸ ਪੇ ਦੇਣੀ, ਉਹ ਪੈਸੇ ਕਿੱਥੋਂ ਆਉਣਗੇ? ਕੱਲ੍ਹ ਜਿਹੜਾ ਇਹ ਮਤਾ ਸੀ, ਇਸ ਨੂੰ ਅਸੈਂਬਲੀ ਮੈਨੇਜਮੈਂਟ, ਲੈਜਿਸਲੇਟਿਵ ਅਸੈਂਬਲੀ ਮੈਨੇਜਮੈਂਟ ਕਮੇਟੀ ਦੇ ਮੂਹਰੇ ਰੱਖਿਆ ਗਿਆ, LMAC ਦੇ ਮੂਹਰੇ, ਅਤੇ ਬੀ ਸੀ ਯੂਨਾਈਟਿਡ ਦੇ ਕੌਕਸ ਦੇ 25 ਮੁਲਾਜ਼ਮਾਂ ਵਾਸਤੇ ਸੈਵਰੈਂਸ ਪੇ ਦਾ ਇੱਕ ਪੈਕੇਜ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਹ ਪੈਸੇ ਕਿੰਨੇ ਹੋਣਗੇ, ਇਹ ਅਮਾਊਂਟ 'ਤੇ ਡਿਸਕਲੋਜ਼ ਨਹੀਂ ਕੀਤਾ ਗਿਆ, ਪਰ ਮੰਨਿਆ ਜਾਂਦਾ ਵੀ ਇਹ $1 million ਤੋਂ ਵੀ ਵੱਧ ਦੀ ਧਨ ਰਾਸ਼ੀ ਹੋ ਸਕਦੀ ਆ। ਅਤੇ ਹੁਣ ਕਈਆਂ ਦਾ ਇਹ ਮੰਨਣਾ ਵੀ ਜਦੋਂ ਇਹ ਸਾਰੀ ਗੱਲਬਾਤ, ਜਦੋਂ ਇਹ ਡੀਲ ਬ੍ਰੋਕਰ ਕੀਤੀ ਗਈ ਬਿਟਵੀਨ ਦ ਬੀ ਸੀ ਯੂਨਾਈਟਿਡ ਐਂਡ ਦ ਬੀ ਸੀ ਕੰਜ਼ਰਵੇਟਿਵਸ, ਜਦੋਂ ਕੈਵਿਨ ਫਾਲਕਨ ਅਤੇ ਜੌਨ ਰਸਟੈਡ ਬੈਠ ਕੇ ਗੱਲਾਂ ਕਰ ਰਹੇ ਸੀ ਐਂਡ ਆਫ ਔਗਸਤ ਦੇ ਵਿੱਚ ਕਿ ਅਸੀਂ ਇਸ ਤਰ੍ਹਾਂ ਦੀ ਵਿਉਂਤ ਕਰ ਲੈਂਦੇ ਹਾਂ ਕਿ ਬੀ ਸੀ ਯੂਨਾਈਟਿਡ ਆਪਣੀ ਕੈਂਪੇਨ ਹੀ ਸਸਪੈਂਡ ਕਰ ਦੇਣਗੇ, ਉਦੋਂ ਜਿਹੜੇ ਆ ਵਰਕਰ ਸੀਗੇ, ਇਹਨਾਂ ਦਾ ਭਵਿੱਖ ਕੀ ਹੋਣਾ ਸੀ ਉਹਦੇ ਬਾਰੇ ਕਿਸੇ ਨੇ ਗੌਰਿਆ ਨਹੀਂ। ਇਹੀ ਗੱਲ ਕੱਲ੍ਹ ਜਿਹੜੇ ਸਾਡੇ ਹਾਊਸਿੰਗ ਮਿਨਿਸਟਰ ਨੇ ਬੀ ਸੀ ਦੇ, ਰਵੀ ਕਾਲੋਂ, ਜਿਹੜੇ ਕਿ ਇਸ LMAC ਲੈਜਿਸਲੇਟਿਵ ਅਸੈਂਬਲੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਨੇ, ਅਤੇ ਉਹਨਾਂ ਨੇ ਇਸ ਪੈਕੇਜ ਨੂੰ ਪਾਸ ਕਰਨ ਦੇ ਹੱਕ 'ਚ ਵੋਟ ਪਾਈ ਆ। ਉਹਨਾਂ ਨੇ ਕੱਲ੍ਹ ਇਸ ਗੱਲ 'ਤੇ ਬੀ ਸੀ ਕੰਜ਼ਰਵੇਟਿਵ ਅਤੇ ਬੀ ਸੀ ਯੂਨਾਈਟਿਡ 'ਤੇ ਹਮਲਾ ਵੀ ਸਾਧਿਆ। ਉਹਨਾਂ ਨੇ ਕਿਹਾ ਵੀ ਜਦੋਂ ਇਹ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਡੀਲਿੰਗ ਕਰ ਰਹੇ ਸੀ, ਉਦੋਂ ਇਹਨਾਂ ਨੇ ਵਰਕਰਸ ਬਾਰੇ ਨਹੀਂ ਸੋਚਿਆ। ਅਤੇ ਸੋ ਹੁਣ ਵੇਖਦੇ ਹਾਂ ਕਿ ਕਿੰਨੇ ਪੈਸੇ ਲੱਗਦੇ ਨੇ। ਅਮਾਊਂਟ, ਐਜ਼ ਆਈ ਸੈਡ, ਉਹ ਅਜੇ ਡਿਸਕਲੋਜ਼ ਨਹੀਂ ਕੀਤਾ ਗਿਆ। ਪਰ ਜਿਹੜੇ ਗ੍ਰੀਨ ਪਾਰਟੀ ਦੇ MLA ਨੇ, ਅਤੇ ਉਹ ਵੀ LMAC ਦੇ ਮੈਂਬਰ ਵੀ ਨੇ, ਐਡਮ ਓਲਸਨ, ਉਹਨਾਂ ਨੇ ਕਲੈਰੀਫਿਕੇਸ਼ਨ ਜ਼ਰੂਰ ਦਿੱਤੀ ਆ ਕਿ ਬੀ ਸੀ ਯੂਨਾਈਟਿਡ ਕੌਕਸ ਦੇ ਕੋਲ ਜਿਹੜੇ ਪੈਸੇ ਬਚੇ ਹੋਏ ਨੇ, ਪਹਿਲਾਂ ਉਹ ਪੈਸੇ ਯੂਜ਼ ਕੀਤੇ ਜਾਣਗੇ, ਫਿਰ ਜਿਹੜੇ ਬੀ ਸੀ ਯੂਨਾਈਟਿਡ MLA ਹੁਣ ਇਲੈਕਸ਼ਨ ਤੋਂ ਬਾਅਦ ਵਾਪਸ ਨਹੀਂ ਆਉਣਾ, ਜਿਨ੍ਹਾਂ ਨੇ, ਕਿਉਂਕਿ ਕਈ ਰਿਟਾਇਰ ਹੋ ਰਹੇ ਨੇ, ਕਈਆਂ ਨੇ ਜਦੋਂ ਵਾਪਸੀ ਕਰਨੀ ਆ, ਹੋ ਸਕਦਾ ਜੇ ਇਲੈਕਸ਼ਨ ਨਹੀਂ ਜਿੱਤਦੇ, ਜਿਹੜੇ ਹੁਣ ਭਾਵੇਂ ਐਜ਼ ਐਨ ਇੰਡੀਪੈਂਡੈਂਟ ਵੀ ਲੜ ਰਹੇ ਨੇ, ਹੁਣ ਜਿਨ੍ਹਾਂ ਨੇ ਵਾਪਸ ਨਹੀਂ ਆਉਣਾ, ਉਹਨਾਂ ਦੇ ਕੰਸਟੀਚੁਐਂਸੀ ਆਫਿਸਿਸ ਦੇ ਜਿਹੜੇ ਫੰਡਸ ਨੇ ਉਹ ਵੀ ਵਰਤੇ ਜਾਣਗੇ। ਸੋ ਜਦੋਂ ਉਹ ਸਾਰੇ ਫੰਡਸ ਐਗਜ਼ੌਸਟ ਹੋ ਗਏ, ਜੇ ਉਸ ਤੋਂ ਬਾਅਦ ਵੀ ਕੋਈ ਸ਼ਾਰਟਫਾਲ ਰਹਿੰਦੀ ਆ, ਉਹ ਫਿਰ ਟੈਕਸਪੇਅਰਸ ਵੱਲੋਂ ਕਵਰ ਕੀਤੀ ਜਾਣੀ ਆ। ਕੁਝ ਅਜਿਹੇ ਮੁਲਾਜ਼ਮ ਨੇ ਬੀ ਸੀ ਯੂਨਾਈਟਿਡ ਦੀ ਕੌਕਸ ਦੇ, ਜਿਹੜੀ ਕਿ ਪਹਿਲਾਂ ਬੀ ਸੀ ਲਿਬਰਲ ਪਾਰਟੀ ਦੇ ਨਾਲੋਂ ਜਾਣੀ ਜਾਂਦੀ ਸੀ, ਜਿਹੜੇ 20-20 ਸਾਲ ਤੋਂ ਕੰਮ ਕਰ ਰਹੇ ਨੇ। ਸੋ ਉਹਨਾਂ ਦੀ ਸੈਵਰੈਂਸ ਪੇ ਵੀ ਇੱਕ ਸਿਗਨੀਫਿਕੈਂਟ ਅਮਾਊਂਟ ਹੋਏਗਾ। ਪਰ ਇਹ ਜਿਹੜੀ ਗੱਲ ਹੈਗੀ ਆ, ਇਹ ਵੀ ਕੱਲ੍ਹ ਕਾਫ਼ੀ ਜ਼ਿਆਦਾ ਇਹ ਚਰਚਾ ਦੇ ਵਿੱਚ ਬਣੀ ਹੋਈ ਆ। ਮੋਰਗੇਜ ਸੰਬੰਧੀ ਰੂਲਸ ਦੇ ਵਿੱਚ ਕੱਲ੍ਹ ਜੋ ਤਬਦੀਲੀ ਅਨਾਊਂਸ ਕੀਤੀ ਗਈ ਆ, ਪਹਿਲਾਂ ਤਾਂ ਇਹ ਦੱਸ ਦਵਾਂ ਜੀ 15 December ਤੋਂ ਇਹ ਚੇਂਜਸ ਲਾਗੂ ਹੋ ਰਹੇ ਨੇ, ਇਮੀਡੀਏਟਲੀ ਅਜੇ ਲਾਗੂ ਨਾ ਹੋਏ ਕੋਈ ਨਹੀਂ, ਪਰ ਇਹਦੇ ਵਿੱਚ ਚੇਂਜਸ ਹੈਗੀਆਂ ਕੀ ਨੇ? ਇੱਕ ਤਾਂ ਇਨਸ਼ੋਰਡ ਮੋਰਗੇਜਿਸ ਦਾ ਜਿਹੜਾ ਕੈਪ ਹੈ ਉਹਨੂੰ $1 million ਤੋਂ ਵਧਾ ਕੇ $1.5 million ਕਰ ਦਿੱਤਾ ਗਿਆ ਹੈ। ਸੋ ਇਹਦਾ ਮਤਲਬ ਇਹ ਹੈ ਕਿ ਜੇ ਕੋਈ 20% ਤੋਂ ਘੱਟ ਡਾਊਨ ਪੇਮੈਂਟ ਦਿੰਦਾ ਸੀ ਪਹਿਲਾਂ, ਜਾਂ ਹਜੇ ਵੀ ਜੇ ਕੋਈ ਦਿੰਦਾ, ਅਤੇ ਉਹਨਾਂ ਨੂੰ ਜਿਹੜੀ ਉਹ ਮੋਰਗੇਜ ਇੰਸ਼ੋਰੈਂਸ ਲੈਣੀ ਹੁੰਦੀ ਆ, ਉਹ $1 million ਤੋਂ ਉੱਪਰ ਜੇ ਪ੍ਰੋਪਰਟੀ ਦੀ ਵੈਲਿਊ ਹੋਵੇ ਫਿਰ ਮਿਲਦੀ ਨਹੀਂ। ਜੇ $1 million ਤੋਂ ਮਹਿੰਗੀ ਪ੍ਰੋਪਰਟੀ ਖਰੀਦਣੀ ਆ ਬੇਸਿਕਲੀ, ਫਿਰ ਤੁਹਾਨੂੰ 20% ਤੋਂ ਜ਼ਿਆਦਾ ਡਾਊਨ ਪੇਮੈਂਟ ਦੇਣੀ ਪੈਂਦੀ ਆ। ਪਰ 15 December ਤੋਂ $1.5 million ਤੱਕ ਦੀਆਂ ਮੋਰਗੇਜਿਸ ਇਨਸ਼ੋਰ ਕੀਤੀਆਂ ਜਾ ਸਕਣਗੀਆਂ, ਭਾਵ ਜੇ ਤੁਸੀਂ 20% ਤੋਂ ਘੱਟ ਡਾਊਨ ਪੇਮੈਂਟ ਦਿੰਦੇ ਹੋ ਤਾਂ ਫਿਰ ਤੁਹਾਡੀ ਜਿਹੜੀ ਉਹ ਮੋਰਗੇਜ ਆ ਤਾਂ ਵੀ ਇਨਸ਼ੋਰ ਹੋ ਸਕੇਗੀ ਅਪ ਟੂ $1.5 million। ਹਾਂ, ਇਹ ਗੱਲ ਇਹਦੀ ਆ ਕਿ ਉਹਦੇ ਲਈ ਕੁਆਲੀਫਾਈ ਕਰਨ ਵਾਸਤੇ ਤੁਹਾਨੂੰ ਇਨਕਮ ਵੀ 3 lakh ਤੋਂ ਉੱਪਰ ਚਾਹੀਦੀ ਆ, ਅਤੇ ਕੈਨੇਡਾ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਨ੍ਹਾਂ ਦੀ ਆਮਦਨ 3 lakh ਤੋਂ ਉੱਪਰ ਆ, 2% ਤੋਂ ਵੀ ਘੱਟ ਉਹ ਨੰਬਰ ਆਉਂਦਾ। ਸੋ ਇੱਕ ਤਾਂ ਪਹਿਲੂ ਇਹ ਆ, ਇਹਦੇ ਪਿੱਛੇ ਰੀਜ਼ਨ ਇਹ ਮੰਨਿਆ ਜਾ ਰਿਹਾ ਵੀ $1.5 million ਦਾ ਜਿਹੜਾ ਕੈਪ ਹੁਣ ਇਹ 12 ਸਾਲ ਬਾਅਦ ਇਹ ਰਿਵਾਈਜ਼ ਕੀਤਾ ਗਿਆ, ਇਹਦੇ ਨਾਲ ਹੋਏਗਾ ਕੀ ਕਿ ਜਿਹੜੇ ਵੱਡੇ ਅਰਬਨ ਸੈਂਟਰਸ ਨੇ, ਮੈਟਰੋ ਵੈਨਕੂਵਰ ਹੋਇਆ, GTA ਹੋਇਆ, ਉਹਦੇ ਵਿੱਚ ਫਸਟ ਟਾਈਮ ਹੋਮ ਬਾਇਰਸ ਵਾਸਤੇ ਘਰ ਖਰੀਦਣਾ ਈਜ਼ੀ ਹੋ ਜਾਏਗਾ, ਜਿਹੜੇ 20% ਡਾਊਨ ਪੇਮੈਂਟ ਦੇ ਨਹੀਂ ਸਕਦੇ। ਪਰ ਐਟਲੀਸਟ ਉਹਨਾਂ ਨੂੰ ਹੁਣ ਜੇ ਮੋਰਗੇਜ ਇੰਸ਼ੋਰੈਂਸ ਮਿਲ ਜਾਂਦੀ ਆ ਤਾਂ 20% ਤੋਂ ਘੱਟ ਡਾਊਨ ਪੇਮੈਂਟ ਦੇ ਕੇ ਵੀ ਉਹ ਆਪਣੇ ਵਾਸਤੇ ਘਰ ਖਰੀਦ ਸਕਣਗੇ। ਪਰ ਅਗੇਨ ਇਨਕਮ ਦੇ ਆਧਾਰ 'ਤੇ ਕੁਆਲੀਫਾਈ ਕਰਨਾ ਪਏਗਾ, ਸੋ ਇਨਕਮ ਵੀ ਚੌਖੀ ਚਾਹੀਦੀ ਆ। ਦੂਜੀ ਜਿਹੜੀ ਤਬਦੀਲੀ ਆ ਉਹ ਹੈ ਕਿ ਹੁਣ 30 ਸਾਲ ਤੱਕ ਦੀ ਐਮਰਟਾਈਜੇਸ਼ਨ ਫਸਟ ਟਾਈਮ ਬਾਇਰਸ ਕਰਵਾ ਸਕਦੇ ਨੇ। ਹੁਣ ਜਿਹੜੀ ਇਹ 30-year ਐਮਰਟਾਈਜੇਸ਼ਨ ਆ, ਜਿਹੜਾ ਵੀ ਕੋਈ ਵਿਅਕਤੀ 20% ਤੋਂ ਵੱਧ ਡਾਊਨ ਪੇਮੈਂਟ ਦੇ ਕੇ ਘਰ ਖਰੀਦਦਾ ਉਹਨਾਂ ਲਈ ਆਲਰੇਡੀ 30-year ਐਮਰਟਾਈਜੇਸ਼ਨ ਐਗਜ਼ਿਸਟ ਕਰਦੀ ਆ। ਇਹ ਪਿਛਲੇ 10-15 ਸਾਲ ਤੋਂ ਇਹ ਪ੍ਰੋਵੀਜ਼ਨ ਹੈਗਾ। ਜਿਹੜੀ ਤਬਦੀਲੀ ਆ ਇਹ ਹੈਗੀ ਆ ਫਸਟ ਟਾਈਮ ਬਾਇਰਸ ਵਾਸਤੇ, ਜਿਨ੍ਹਾਂ ਨੇ ਕਿ 20% ਤੋਂ ਘੱਟ ਡਾਊਨ ਪੇਮੈਂਟ ਦੇਣੀ ਆ, ਉਹ ਪਹਿਲਾਂ 30 ਸਾਲ ਤੱਕ ਦੀ ਜਿਹੜੀ ਐਮਰਟਾਈਜੇਸ਼ਨ ਸੀ ਉਹ ਨਹੀਂ ਸੀ ਕਰਵਾ ਸਕਦੇ। ਇਹਦੇ ਵਿੱਚ ਵੀ ਪਹਿਲਾਂ ਅਰਲੀਅਰ ਦਿਸ ਈਅਰ ਇੱਕ ਤਬਦੀਲੀ ਕੀਤੀ ਗਈ ਸੀ ਕਿ ਜੇ ਕੋਈ ਫਸਟ ਟਾਈਮ ਹੋਮ ਬਾਇਰ 20% ਤੋਂ ਘੱਟ ਡਾਊਨ ਪੇਮੈਂਟ ਦੇ ਰਿਹਾ, ਉਹ ਅਪ ਟੂ 30-year ਐਮਰਟਾਈਜੇਸ਼ਨ ਤਾਂ ਹੀ ਕਰਾ ਸਕੇਗਾ ਜੇ ਉਹ ਬ੍ਰਾਂਡ ਨਿਊ ਕੋਈ ਘਰ ਖਰੀਦਦੇ ਪਏ ਨੇ, ਨਿਊ ਬਿਲਡ। ਜੇ ਕੋਈ ਪੁਰਾਣਾ ਘਰ ਖਰੀਦ ਰਹੇ ਨੇ ਉਹਦੇ ਉੱਪਰ 30-year ਐਮਰਟਾਈਜੇਸ਼ਨ ਨਹੀਂ ਸੀ ਮਿਲਦੀ ਫਸਟ ਟਾਈਮ ਹੋਮ ਬਾਇਰ ਨੂੰ, ਫੋਰ ਸਮਬਡੀ ਪੇਇੰਗ ਲੈਸ ਦੈਨ 20% ਡਾਊਨ। ਪਰ 15 December ਤੋਂ ਹੁਣ ਇਹਦੇ ਵਿੱਚ ਤਬਦੀਲੀ ਹੋ ਜਾਣੀ ਆ, ਉਹਦੇ ਵਿੱਚ ਮੰਨਿਆ ਜਾਂਦਾ ਵੀ ਲੋਕਾਂ ਨੂੰ ਕੁਆਲੀਫਾਈ ਕਰਨਾ ਈਜ਼ੀ ਹੋ ਜਾਏਗਾ। ਪਰ ਵੈਸੇ ਜੇ ਵੇਖਿਆ ਜਾਏ, ਜੇ 5% ਇੰਟਰਸਟ 'ਤੇ ਵੇਖੀਏ ਕਿ ਜੇ ਮੋਰਗੇਜ ਤੁਹਾਡੇ ਕੋਲ ਹੋਵੇ, ਅਤੇ ਜਿਹੜੀ ਮੋਰਗੇਜ ਓਵਰ 30 years ਐਮਰਟਾਈਜ਼ ਕੀਤੀ ਜਾਂਦੀ ਹੈ ਐਜ਼ ਕੰਪੇਅਰ ਟੂ 25 years, ਤਾਂ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਆ ਉਹ 25 ਸਾਲ ਦੀ ਐਮਰਟਾਈਜੇਸ਼ਨ ਦੇ ਮੁਕਾਬਲੇ 30 ਸਾਲ ਦੀ ਐਮਰਟਾਈਜੇਸ਼ਨ ਨਾਲ ਮੰਥਲੀ ਪੇਮੈਂਟ 8% ਘੱਟ ਜਾਂਦੀ ਆ। ਪਰ ਜੇ ਹੁਣ ਤੁਸੀਂ ਮੋਰਗੇਜ ਪੇ ਆਫ ਕਰਨ ਨੂੰ 30 ਸਾਲ ਲਗਾਉਂਦੇ ਹੋ ਤਾਂ ਫਿਰ ਤੁਹਾਨੂੰ ਓਵਰ ਦਾ ਕੋਰਸ ਆਫ ਦਾ ਮੋਰਗੇਜ, ਓਵਰ ਦਾ ਲਾਈਫ ਆਫ ਦਾ ਮੋਰਗੇਜ, ਤੁਸੀਂ ਵਿਆਜ ਦੇ ਵਿੱਚ 24% ਜ਼ਿਆਦਾ ਪੈਸੇ ਪੇ ਕਰਦੇ ਹੋ। ਸੋ ਕੈਸ਼ ਫਲੋ ਵਾਸਤੇ ਭਾਵੇਂ ਇਹ ਬਿਹਤਰ ਆ, ਪਰ ਓਵਰਆਲ ਜੇ ਵੇਖਿਆ ਜਾਵੇ ਇਹ ਕੋਈ ਬਹੁਤਾ ਵਧੀਆ ਪ੍ਰਪੋਜ਼ਲ ਨਹੀਂ ਰਹਿੰਦੀ ਫੋਰ ਦਾ ਬਾਇਰਸ, ਜਿਹੜੀ ਕਿ 30 ਸਾਲਾਂ ਵਾਲੀ ਐਮਰਟਾਈਜੇਸ਼ਨ ਆ। ਹੁਣ ਕਈਆਂ ਦਾ ਇਹ ਵੀ ਮੰਨਣਾ ਕਿ ਜਿਹੜੀ ਹੁਣ $1.5 million ਤੱਕ ਦੀ ਇਹ ਇਨਸ਼ੋਰਡ ਮੋਰਗੇਜ ਦਾ ਕੈਪ ਵਧਾ ਦਿੱਤਾ ਗਿਆ, ਇਹਦੇ ਨਾਲ ਹੋਏਗਾ ਕੀ ਕਿ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕੋਸਾਈਨਰ ਬਣਨਾ ਪੈਣਾ ਬੱਚਿਆਂ ਦਾ, ਤਾਂ ਹੀ ਉਹ ਘਰ ਖਰੀਦਣਾ ਅਫੋਰਡ ਕਰ ਸਕਣਗੇ। ਕਈਆਂ ਦਾ ਇਹ ਵੀ ਮੰਨਣਾ ਕਿ ਇੱਕ ਪਾਸੇ ਤਾਂ ਸਰਕਾਰ ਇਹ ਚਾਹੁੰਦੀ ਹੈ ਕਿ ਘਰਾਂ ਦੀ ਅਫੋਰਡੇਬਿਲਿਟੀ ਵਧੇ, ਪਰ ਜਦੋਂ ਹੁਣ 30 ਸਾਲ ਤੱਕ ਦੀ ਐਮਰਟਾਈਜੇਸ਼ਨ ਦਿੱਤੀ ਜਾ ਰਹੀ ਆ, ਇਹਦੇ ਨਾਲ ਤਾਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਮੁੜ ਤੋਂ ਉਛਾਲ ਆ ਸਕਦਾ। ਇਹਨੂੰ ਇਹਦੇ ਨਾਲ ਵੀ ਕੰਬਾਈਨ ਕਰਕੇ ਵੇਖੀਏ, ਵਿਆਜ ਦਰ ਦੇ ਵਿੱਚ ਆਲਰੇਡੀ ਕਟੌਤੀ ਹੋ ਚੁੱਕੀ ਆ, ਹਾਲਾਂਕਿ ਹੁਣ ਤੱਕ ਜਿੰਨਾ ਇੰਟਰਸਟ ਰੇਟ ਦੇ ਵਿੱਚ ਕੱਟ ਹੋਇਆ ਉਹਨੇ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਕੋਈ ਬਹੁਤੀ ਐਕਟੀਵਿਟੀ ਦੇ ਵਿੱਚ ਉਹ ਤਬਦੀਲ ਨਹੀਂ ਹੋਇਆ। ਜਿਹੜੀ ਕੈਨੇਡੀਅਨ ਰੀਅਲ ਇਸਟੇਟ ਐਸੋਸੀਏਸ਼ਨ ਆ, ਉਹਨਾਂ ਦਾ ਇਹ ਕਹਿਣਾ ਕਿ ਅਜੇ ਵੀ ਮਾਰਕੀਟ ਹੋਲਡਿੰਗ ਪੈਟਰਨ ਦੇ ਵਿੱਚ ਹੈ, ਕਿਉਂਕਿ ਜਿਹੜੇ ਖਰੀਦਦਾਰ ਨੇ ਉਹ ਹੋਰ ਜ਼ਿਆਦਾ ਇੰਟਰਸਟ ਰੇਟ ਕੱਟਸ ਦੀ ਉਡੀਕ ਕਰ ਰਹੇ ਨੇ ਤਾਂ ਕਿ ਉਹਨਾਂ ਦੀ ਅਫੋਰਡੇਬਿਲਿਟੀ ਬਣ ਸਕੇ। ਸੋ ਜਦੋਂ ਹੁਣ ਜ਼ਿਆਦਾ ਲੋਕਾਂ ਨੂੰ 30 ਸਾਲ ਤੱਕ ਦੀ ਐਮਰਟਾਈਜੇਸ਼ਨ ਮਿਲ ਜਾਣੀ ਆ, ਉੱਧਰੋਂ ਵਿਆਜ ਦਰ ਘਟਣੀ ਆ, ਸਪਲਾਈ ਅਜੇ ਉਨੀ ਕੁ ਵਧੀ ਕੋਈ ਨਹੀਂ, ਸੋ ਘਰਾਂ ਦੀ ਮਾਰਕੀਟ ਦੇ ਵਿੱਚ ਤੇਜ਼ੀ ਆ ਸਕਦੀ ਹੈ, ਘਰਾਂ ਦੀਆਂ ਪ੍ਰਾਈਸਿਸ ਵੱਧ ਸਕਦੀਆਂ ਨੇ, ਵਿਚ ਇਜ਼ ਓਪੋਜ਼ਿਟ ਆਫ ਵਟ ਦੀ ਗਵਰਨਮੈਂਟ ਵਾਂਟਸ ਟੂ ਅਚੀਵ, ਕਿ ਹੋਮ ਜਿਹੜੀ ਹਾਊਸਿੰਗ ਅਫੋਰਡੇਬਿਲਿਟੀ ਆ ਉਹ ਇਹਦੇ ਨਾਲ ਹੋ ਸਕਦਾ ਕਿਤੇ ਇੱਦਾਂ ਨਾ ਹੋਵੇ ਕਿ ਅਚੀਵ ਹੋਣੀ ਹੋਰ ਮੁਸ਼ਕਲ ਹੋ ਜਾਵੇ, ਪ੍ਰਾਈਸਿਸ ਇਨਫਲੇਟ ਹੋ ਸਕਦੀਆਂ ਨੇ। ਸੋ ਵੇਖਦੇ ਹਾਂ ਜੀ ਕੀ ਹੁੰਦਾ। ਅੱਛਾ, ਕੱਲ੍ਹ ਕੁਝ ਹੋਰ ਬਿੱਲਸ ਵੀ ਇੰਟਰੋਡਿਊਸ ਕੀਤੇ ਗਏ ਨੇ, ਜਿਹੜੇ ਜਸਟਿਸ ਮਿਨਿਸਟਰ ਆਰਿਫ ਵਿਰਾਨੀ ਨੇ, ਉਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਰੈਂਟਰਸ ਬਿੱਲ ਆਫ ਰਾਈਟਸ ਅਤੇ ਹੋਮ ਬਾਇਰਸ ਬਿੱਲ ਆਫ ਰਾਈਟਸ ਵੀ ਉਹ ਲੈ ਕੇ ਆਉਣਗੇ। ਇਹਨਾਂ ਦੋਹਾਂ ਬਿੱਲਸ ਬਾਰੇ ਸਰਕਾਰ ਨੇ 5 ਮਹੀਨੇ ਪਹਿਲਾਂ ਜਦੋਂ ਬਜਟ ਪੇਸ਼ ਕੀਤਾ ਸੀ ਉਹਦੇ ਵਿੱਚ ਵਾਅਦਾ ਕੀਤਾ ਸੀ। ਸੋ ਫੈਡਰਲ ਸਰਕਾਰ ਦਾ ਇਹ ਕਹਿਣਾ ਕਿ ਇੱਕ ਤਾਂ ਸੂਬਿਆਂ ਨਾਲ ਰਲ ਕੇ ਉਹ ਕੰਮ ਕਰਨਾ ਚਾਹੁੰਦੇ ਨੇ ਰੈਨੋਵੇਸ਼ਨਸ ਨੂੰ ਰੋਕਣ ਲਈ। ਰੈਨੋਵੇਸ਼ਨ ਭਾਵ ਜਦੋਂ ਕਿਸੇ ਮਕਾਨ ਮਾਲਕ ਵੱਲੋਂ ਰੈਨੋਵੇਸ਼ਨ ਦਾ ਬਹਾਨਾ ਬਣਾ ਕੇ ਆਪਣੇ ਮੌਜੂਦਾ ਕਿਰਾਏਦਾਰ ਨੂੰ ਕੱਢ ਦਿੱਤਾ ਜਾਂਦਾ ਅਤੇ ਫਿਰ ਉਸੇ ਹੀ ਥਾਂ ਨੂੰ ਮਹਿੰਗੇ ਭਾਅ 'ਤੇ ਮਾਰਕੀਟ ਰੇਟ 'ਤੇ ਦੁਬਾਰਾ ਤੋਂ ਰੈਂਟ ਕਰ ਦਿੱਤਾ ਜਾਂਦਾ। ਸੋ ਕਹਿੰਦੇ ਰੈਨੋਵੇਸ਼ਨਸ ਨੂੰ ਘਟਾਉਣ ਵਾਸਤੇ ਫੈਡਰਲ ਸਰਕਾਰ ਵੀ ਕੰਮ ਕਰੇਗੀ। ਪ੍ਰੋਵਿੰਸ਼ਲ ਸਰਕਾਰ ਨੇ ਵੈਸੇ ਆਲਰੇਡੀ ਇੱਥੇ ਬੀ ਸੀ ਦੇ ਵਿੱਚ ਤਾਂ ਇਸ ਸੰਬੰਧੀ ਕਾਨੂੰਨ ਬਣਾਏ ਹੋਏ ਨੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਰੀਅਲ ਇਸਟੇਟ ਪ੍ਰਾਈਸ ਹਿਸਟਰੀ ਨੂੰ ਟਾਈਟਲ ਸਰਚ ਦਾ ਹਿੱਸਾ ਬਣਾ ਦਿੱਤਾ ਜਾਏਗਾ ਤਾਂ ਕਿ ਬਲਾਈਂਡ ਬਿਡਿੰਗ ਦੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਸੋ ਜਦ ਤੁਸੀਂ ਘਰ ਦਾ ਟਾਈਟਲ ਸਰਚ ਕਰੋਗੇ ਤੁਹਾਨੂੰ ਉਹਦੀ ਸੇਲ ਪ੍ਰਾਈਸ ਹਿਸਟਰੀ ਵੀ ਨਾਲ ਦੀ ਨਾਲ ਮਿਲ ਜਾਏਗੀ। ਸੋ ਵੇਖਦੇ ਹਾਂ ਜੀ। ਬਾਕੀ ਸਵਾਲ ਕੱਲ੍ਹ ਇਹ ਵੀ ਪੁੱਛਿਆ ਗਿਆ ਸੀ ਵੀ ਕ੍ਰਿਸਟੀਆ ਫਰੀਲੈਂਡ ਫਾਲ ਇਕਨੋਮਿਕ ਸਟੇਟਮੈਂਟ ਕਦੋਂ ਜਾਰੀ ਕਰਨਗੇ, ਜਿਹੜੀ ਅਪਡੇਟ ਆ। ਉਹਨਾਂ ਨੇ ਕਿਹਾ ਜਾਰੀ ਤਾਂ ਕਰਾਂਗੇ ਪਰ ਟਾਈਮਲਾਈਨ ਕੋਈ ਕਮਿਟ ਨਹੀਂ ਕੀਤੀ, ਕਿਉਂਕਿ ਜਿਹੜੀ ਇਹ ਫਾਲ ਇਕਨੋਮਿਕ ਸਟੇਟਮੈਂਟ ਆ ਇਹ ਵੀ ਸਰਕਾਰ ਡਿੱਗਣ ਦਾ ਕਾਰਨ ਬਣ ਸਕਦੀ ਆ ਜਦੋਂ ਜੇ ਇੱਥੇ ਜੇ ਬੇਭਰੋਸਗੀ ਸਰਕਾਰ ਵੱਲ ਜਿਤਾ ਦਿੱਤੀ ਜਾਂਦੀ ਆ। ਸੋ ਦੇਖਣਾ ਹੋਏਗਾ ਕਿ ਕੀ ਕੁਝ ਹੁੰਦਾ। ਪਰ ਜਿਹੜੀ ਇਹ ਮੌਰਗੇਜ ਰੂਲਸ ਦੇ ਵਿੱਚ ਤਬਦੀਲੀਆਂ ਨੇ ਇਹ 15 ਦਸੰਬਰ ਤੋਂ ਲਾਗੂ ਹੋ ਰਹੀਆਂ ਨੇ ਅਤੇ ਇਹਦੇ ਵਿੱਚ ਹੁਣ ਫਸਟ ਟਾਈਮ ਹੋਮ ਬਾਇਰਸ ਜਿਹੜੇ 20% ਤੋਂ ਘੱਟ ਡਾਊਨ ਪੇਮੈਂਟ ਵੀ ਦੇਣਗੇ ਉਹ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣ, ਨਵਾਂ ਜਾਂ ਪੁਰਾਣਾ, 30 ਸਾਲ ਤੱਕ ਦੀ ਐਮਟਾਈਜੇਸ਼ਨ ਹਾਸਲ ਕਰ ਸਕਣਗੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਵਟਸਐਪ 'ਤੇ ਮੈਸੇਜ ਆਇਆ, ਉਹ ਕਹਿੰਦੇ ਨਿਊ ਲਾਅ ਆਫ ਕਹਿੰਦੇ ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ, 0.001% ਡਿਫਰੈਂਸ ਜਿਹੜਾ ਕਿ ਅਜੈਸ ਬੋਲਾ ਜੀ ਦਾ ਮੈਸੇਜ ਆ ਇਹ, ਕਹਿੰਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜਿਹੜੀ ਇਹ ਐਮਟਾਈਜੇਸ਼ਨ ਵਾਲੀ ਗੱਲ ਆ, ਕੋਈ ਬਹੁਤਾ ਵੱਡਾ ਡੈਂਟ ਨਹੀਂ ਪੈਣਾ ਇਹਦੇ ਨਾਲ ਅਫੋਰਡੇਬਿਲਟੀ ਦੇ ਵਿੱਚ। ਵਟਸਐਪ 'ਤੇ ਇੱਕ ਹੋਰ ਮੈਸੇਜ ਆਇਆ, ਕਹਿੰਦੇ CMHC ਇੰਸ਼ੋਰੈਂਸ ਵੀ 'ਤੇ 1.5 ਮਿਲੀਅਨ ਦੇ ਘਰ 'ਤੇ $45,000 ਪੈਂਦੀਆਂ। ਬਿਲਕੁਲ ਸਹੀ ਗੱਲ ਆ ਇਹ। ਸੋ ਜਦੋਂ ਤੁਸੀਂ 20% ਤੋਂ ਘੱਟ ਡਾਊਨ ਪੇਮੈਂਟ ਦਿੰਦੇ ਹੋ, ਜਿਹੜੀ ਮੌਰਗੇਜ ਇੰਸ਼ੋਰੈਂਸ ਤੁਹਾਨੂੰ ਕਰਵਾਉਣੀ ਪੈਂਦੀ ਆ ਉਹਦਾ ਪ੍ਰੀਮੀਅਮ ਤੁਹਾਡੀ ਮੌਰਗੇਜ ਦੇ ਵਿੱਚ ਹੀ ਐਡ ਆਨ ਕਰ ਦਿੱਤਾ ਜਾਂਦਾ। ਸੋ ਜੇ $1.5 ਮਿਲੀਅਨ ਦੀ ਤੁਹਾਡੀ ਮੌਰਗੇਜ ਆ ਤਾਂ ਉਹ ਪ੍ਰੀਮੀਅਮ ਵੀ, ਇੰਸ਼ੋਰੈਂਸ ਪ੍ਰੀਮੀਅਮ ਵੀ ਬੜਾ $1,000s ਦੇ ਵਿੱਚ ਬੜਾ ਵੱਡਾ ਅਮਾਊਂਟ ਬਣ ਜਾਂਦਾ। ਸੋ ਉਹਦਾ ਭਾਰ ਵੀ ਅਲਟੀਮੇਟਲੀ ਜਿਹੜਾ ਬੋਰੋਅਰ ਆ ਉਹਦੇ ਸਿਰ ਹੀ ਪੈਣਾ ਹੈ।